खोलतिया एग्जिट 579 फ्रॉम हाईवे 401 इन नापनी आहोजी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 5196220660 या quicktruckloop.com QTL बिकॉज वी केयर क्विक ट्रक ल्यूब।
इस महीने मेरी सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773।
शॉपर्स हो जाइए तैयार, लीजर्स कॉस्मेटिक्स की बड़े ब्रांड्स की बड़ी सेविंग्स वाली बड़ी क्रिसमस वेयरहाउस सेल खास आपके लिए आ रही है। वर्ल्ड फेमस ब्रांड्स के परफ्यूम्स, कॉस्मेटिक्स एंड स्किन केयर, हेल्थ एंड ब्यूटी प्रोडक्ट्स, फैशन पर्सेस, लगेज, डिजाइनर सनग्लासेस, नेल एंड हेयर कलर्स और भी बहुत कुछ। 80% तक की सेविंग रहेगी। बस आपको आना है 135 कॉमर्स वैली ड्राइव, ईस्ट मार्कम। ध्यान रहे, सेल इज फ्रॉम नवम्बर 16 टू डिसम्बर 8, फ्राइडे सैटरडे और संडे से मंडे। Lisa's Warehouse Sale, yani zyada savings for less. Visit lisascosmetics.com.
The biggest South Asian media group, Y Media.
Y Media.
Y Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards, the biggest South Asian media group, Y Media.
Y Media.
Y Media.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse.
South Asian Pulse. South Asian Pulse.
Call Yudhvir Jaswal 647-272-8182 or visit southasiandaily.com.
South Asian
चला रहा है वही खुदा।
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
हेलो लिसनर्स एंड अ वेरी वार्म वेलकम. मैं आरजे मन्नत वाई मीडिया की तरफ से रेडियो वाई साउथ एशियन पल्स प्राइम टाइम में आप सभी का स्वागत करती हूं. हर दिन राइट ऑन टाइम हाजिर हो जाते हैं वाई मीडिया अपडेट्स के साथ, शहर की खबरें, देश विदेश की खबरें, एंटरटेनमेंट एंड विद ऑल दी इम्पोर्टेंट इन्फॉर्मेशन. सुनते रहें रेडियो वाई फॉर ऑल दी अपडेट्स. अगर आप घर पर हैं, चैनल वाई या वाई प्लस देख सकते हैं 24 आवर्स 7 डेज अ वीक. Watch Channel Y on Rogers 857, Bell 5828, Telus 2418, Ignite 707, Y Media TV app और हमारी वेबसाइट southasiandaily.com पर. आप हमें सुन सकते हैं चैनल Y को लाइव एट 647-366-5000 पर. That is 647-366-5000. आप Y Plus को भी देख सकते हैं लोकल बॉक्सेस में, Y Media TV app में और हमारी वेबसाइट southasiandaily.com पर. एवरी ट्यूजडे आप मिडवीक न्यूज़पेपर को भी पढ़ सकते हैं फॉर ऑल योर वीकली अपडेट्स. वाई मीडिया टीवी ऐप को डाउनलोड करें टू गेट इन टच विद ऑल आवर प्लेटफॉर्म्स एंड लिसन टू रेडियो वाई 24/7. रेडियो वाई सुनने के लिए लोकल नंबर हमेशा अपने पास रखें, दैट इज 647-910-5000. वाई मीडिया टीवी ऐप एंड आवर वेबसाइट southasiandaily.com, y.media एंड ymediaplus.com से भी आप हमें सुन सकते हैं. हमारी वेबसाइट southasiandaily.com, y.media एंड ymediaplus पे जाएं, वहां पे लोकल, नेशनल, इंटरनेशनल न्यूज डिटेल में रीड कर सकते हैं आप. और रेडियो वाई का आइकन भी आप क्लिक करें, द लिंक इज एक्टिव. सुनते रहें रेडियो वाई 24/7. अब हम आपको हमारे सोशल मीडिया के बारे में बता दें. आप हमें फॉलो कर सकते हैं यूट्यूब पे एट चैनल वाई 24/7, वाई मीडिया लाइव एंड वाई मीडिया पर. आप हमें एक्स प्लेटफॉर्म पर भी फॉलो कर सकते हैं एट वाई मीडिया ग्रुप फॉर ऑल दी न्यूज अपडेट्स. आप हमारे वाई मीडिया टीवी ऐप को भी डाउनलोड कर सकते हैं और टिकटॉक पर भी हमें फॉलो कर सकते हैं एट वाई मीडिया ग्रुप. फेसबुक में हम साउथ एशियन डेली और वाई मीडिया से हैं और इंस्टाग्राम पर हम वाई मीडिया पे हैं. इसी के साथ जल्द ही हमारे साथ युद्धवीर जसवाल, ग्रुप एडिटर एंड सीईओ ऑफ वाई मीडिया भी जुड़ने लगे हैं विद ऑल दी अपडेट्स. आए उससे पहले जानते हैं मौसम का हाल. आज -6 है इस वक्त, विच फील्स लाइक -10. काफी ठंड है बाहर और स्नो भी पड़ सकती है दोपहर में. और हम देख सकते हैं कि रात को भी स्नो ही है, तो जो भी लोग रात को घर जाते हैं, लेट घर जाते हैं, वो जरूर अपना ध्यान दें, ड्राई सेफ स्नो शूज पहनना ना भूलें और अच्छी क्लोथिंग भी अपनी रखें ताकि आप ठंड में बीमार ना पड़े. और इसी के साथ कोई भी अगर आपसे स्पॉन्सर डेट मिस हो जाती है, आप हमें कॉल कर सकते हैं एट 416-475-5000. अगर आप हमारे साथ एडवर्टाइज भी करना चाहते हैं तो भी आप हमें सेम नंबर पर कॉल कर सकते हैं, दैट इज 416-475-5000. जल्द ही हमारे साथ विद्वी जी जुड़ेंगे एक रिकॉर्डेड ब्रेक के बाद.
We present Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ.
ਕ੍ਰਿਮੀਨਲ ਲਾ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ. ਇਸ ਹੱਕ ਨੂੰ ਗੁਆ ਨਾ ਦਿਓ. ਕਾਲ ਯੂਰ ਓਨ ਲਾਇਰ ਜਾਂ ਰੂਲੀਆ ਫੋਨ ਕਾਲ ਅਵੇ.
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ. ਫੋਨ 416-994-8989, 416-994-8989. ਵਕੀਲ ਬ੍ਰਿਜ ਮੋਹਨ.
भगवाना शहर के मशहूर ज्वेलर्स शर्मा ज्वेलर्स अब स्कार्बरो में भी. इनके पास है लार्ज वैरायटी और खूबसूरत डिजाइन, कुछ हट के डायमंड्स, नेचुरल हो या लैब मेड, इनसे सस्ता कोई दे नहीं सकता. आप कोर्ट लेके आओ, ये प्राइस बीट कर देंगे.
सुनो, ये वो ही है ना फगवाड़े वाले जो 40 सालों से आपकी पसंद की गोल्ड डायमंड सिल्वर की ज्वेलरी कस्टमाइज करते आ रहे हैं।
हाँ जी।
तो चलो फिर मैं भी अपना डिजाइन देकर एक डायमंड का सेट और एक गोल्ड का सेट बनवा ही लेती हूँ, और साथ ही दिवाली के लिए पूजा की थाली और सिल्वर की गिफ्ट आइटम्स भी लेकर आएंगे।
ठीक है, कल ही चलते हैं शर्मा ज्वेलर्स, 3341 मार्कम रोड, यूनिट नंबर 102। फोन नंबर है इनका 6473252377, 647-325-2377 शर्मा ज्वेलर्स।
मोहम्मद फ्रॉम विलेज निसान आपको और आपके परिवार को इनवाइट करते हैं उनके निसान विंटर रेडी इवेंट में। ड्राइव होम इन अ ब्रांड न्यू 2024 सैंट्रा या 2024 रूफ विद लीज रेट स्टार्टिंग एट जस्ट 0.99%, और आप चेकआउट कर सकते हैं 2024 किक्स विद फाइनेंस रेट एज लो एज 0.99%। और हाँ, इस महीने के लिए सभी प्री ओन निसान व्हीकल पर कॉम्प्लीमेंट्री एक्सटेंडेड वारंटी भी है, तो देख इस बात की। विजिट करें विलेज निसान या कॉल करें 9054773337, 9054773337, और बात करें मोहम्मद से।
क्या आपको ऑथेंटिक इंडियन टेस्ट की क्रेविंग हो रही है? MJAJ हॉस्पिटैलिटी लाया है बीकानेर वाला, कनाडा का फेवरेट इंडियन स्वीट शॉप एंड रेस्टोरेंट। फ्रेश गुलाब जामुन काजू कतली से लेकर क्रिस्पी चाट एंड ढोकला तक हमारे मेन्यू में हर किसी के लिए कुछ है, प्यार और ट्रेडिशन के साथ बना हुआ। विजिट करें बीकानेर वाला कनाडा, 10940 गोरवे ड्राइव ब्रैम्पटन पे, रोजाना सुबह 11 बजे से लेकर रात 10 बजे तक, और ऑर्डर ऑनलाइन बीकानेर वाला कनाडा.ca पे, और कॉल 9059131119, दैट इज 9059131119। बीकानेर वाला कनाडा, हर बाइट में ट्रेडिशन का टेस्ट।
यू कैन लिसन टू द हेडलाइंस एनीवेयर, but we bring you the story behind the headlines by group editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South
Asian Pulse. Group रेडियो वाई और चैनल वाई दे बहुत बहुत स्वागत है बतौर ग्रुप एडिटर वाई मीडिया। मैं युद्धवीर जसवाल थोड़ी खिदमत हाजिर हाँ अज के इस प्रोग्राम दे विच करंट न्यूज और उहदे उत्ते एनालिसिस लैके। उम्मीद करते हैं कि तुहाडा दिन बहुत ही वधिया बीतरा होगा। वीर हैडिंग टूवर्ड्स द वीकेंड, इहदे कोई दो राय नहीं कि वैदर थोड़ा जा खराब रहा है और हजे भी तुसीं ध्यान दे नाल एहतियात दे नाल गड्डी चलाउणी है। हैडलाइंस काफी सारिया ने, मैं वाई मीडिया न्यूज रूम च जिहड़ियां हैडलाइंस आ रहियां ने अगर वह ब्रीफ दे विच तुहाडे लई शेयर कर दईए। Why don't we start with the newsroom de vich to pehla cricket de thode layi share kar diye aur India versus Australia eh dusra test match jo ke Adelaide de vich khelya ja raha hai was a pink ball test match. Pink ball test match de vich India di position pehla ta thodi ji kharab hui kyunki India lost an early wicket to Ashwi Jaiswal, pichle test match de hero. Is baar bina khata khole pavilion wapas Mitchell Stark unhone unhanu out kita. उस तो बाद बहुत वधिया जिहड़ी पार्टनरशिप बिल्ड हुई KL राहुल और शुभमन गिल दे विच, खासकर शुभमन गिल ही वॉज बैटिंग वेरी नाइस, फ्री फ्लो बैटिंग, जबरदस्त शॉट्स वधिया लग रहा सी अंटल एक क्रॉस खेलिया एक उन्होंने बॉल थोड़ी नीवी रही बोलन दी और LBW आउट हो गए। वो भी KL राहुल जिहड़े ने 37 दे उत्ते आउट होए और यह जी पार्टनरशिप जी सी जदों तक यह चल रही थी 69 रन की पार्टनरशिप सी उस वेले तक लग रहा सीगा कि इंडिया जिहड़ा वो वधिया चल रहा, बट जदों विकेट गिरी 69 दे उत्ते क्योंकि पहली विकेट तो बिना खाता खोले ही खत्म हो गई सी, तो 69 दे उत्ते ही विकेट गिरी। दूसरी नाल ही विराट कोहली आए और विराट कोहली भी बड़ी जल्दी आउट हो गए, ज्यादा कुछ नहीं कर सके। विराट कोहली ने सिर्फ 7 रन बनाए, 8 गेंदा दे उते एक चौका लगाया नाल ही बस आउट। अच्छा बॉल बाहर जा रही सी उन्हों पहला सोचा खेलिए फिर सोचा छड़ दईए, छड़दे छड़दे वो एज लै गई। ऋषभ पंत अपने वधिया अंदाज सीगे जदों तक ते सीगे क्रीज ते, 2 चौके 21 रन भी उन्होंने बनाए वधिया, लेकिन उस तो बाद वो भी आउट हो गए। रोहित शर्मा टोटली ऑफ कलर नजर आए, कप्तान साहब ने 23 गेंदा च 3 रन बनाए और LBW होके वापस। ਵਧੀਆ ਬੱਲੇਬਾਜ਼ੀ ਕੀਤੀ ਨਿਤਿਸ਼ ਰੈਡੀ ਨੇ ਇਸ ਟੂਰਨਾਮੈਂਟ ਤੋਂ ਪਹਿਲਾਂ ਜਦੋਂ ਇਹ ਟੂਰਨਾਮੈਂਟ ਸ਼ੁਰੂ ਹੋਇਆ ਇਸ ਸੀਰੀਜ਼ ਐਕਚੁਲੀ ਜਦੋਂ ਇੰਡੀਆ ਆਸਟ੍ਰੇਲੀਆ ਦੀ ਸ਼ੁਰੂ ਸੀਰੀਜ਼ ਸਟਾਰਟ ਹੋਈ ਹੈ, ਆਈ ਐਮ ਵੈਰੀ ਕੀਨਲੀ ਵਾਚਿੰਗ ਥਰੀ ਪਲੇਅਰਸ, ਦੋ ਬੱਲੇਬਾਜ਼ ਇੰਡੀਆ ਦੇ, ਰਿਸ਼ਭ ਪੰਤ ਔਰ ਨਿਤੀਸ਼ ਰੈਡੀ, ਔਰ ਇੱਕ ਗੇਂਦਬਾਜ਼ ਸਿਰਫ ਮੈਂ ਪਿੱਕ ਕੀਤਾ ਕਿਉਂਕਿ ਖਿਲਾੜੀ ਤਿੰਨ ਪਿੱਕ ਕਰਨੇ ਸੀਗੇ ਸਿਰਫ, ਤੇ ਗੇਂਦਬਾਜ਼ ਜਿਹੜਾ ਉਹ ਜਸਪ੍ਰੀਤ ਬੁਮਰਾਹ। ਇਹ ਤਿੰਨ ਖਿਲਾੜੀ ਮੈਨੂੰ ਲੱਗਦਾ ਹੈ ਕਿ ਦੇ ਕੁਡ ਪਲੇ ਅ ਪਿਵਟਲ ਰੋਲ, ਜੋ ਮੈਂ ਟੈਸਟ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ ਸੀਗਾ, ਔਰ ਮੈਂ ਦੇਖਣਾ ਵੀ ਚਾਹੁੰਦਾ ਖਾਸ ਕਰ ਰਿਸ਼ਭ ਪੰਤ, ਇਸ ਤੋਂ ਇਲਾਵਾ ਨਿਤੀਸ਼ ਰੈਡੀ ਔਰ ਜਸਪ੍ਰੀਤ ਬੁਮਰਾਹ, ਕਿ ਇਹ ਫਿਊਚਰ ਨੇ ਇੰਡੀਅਨ ਕ੍ਰਿਕਟ ਦਾ, ਇਹ ਤਿੰਨੋਂ ਜਿਹੜੇ ਕਿੱਦਾਂ ਕਰਦੇ ਨੇ। ਆਈ ਐਮ ਵੈਰੀ ਕੀਨਲੀ ਅਬਜ਼ਰਵਿੰਗ ਦੈਮ। ਔਰ ਕੱਲ ਬਹੁਤ ਮਜ਼ਾ ਆਇਆ ਨਿਤੀਸ਼ ਰੈਡੀ ਦੀ ਬੱਲੇਬਾਜ਼ੀ ਦੇਖ ਕੇ, 54 ਬਾਲ 42 ਰਨ, ਇੱਦਾਂ ਲੱਗ ਰਿਹਾ ਸੀਗਾ ਕਿ ਬਾਕੀ ਸਾਰੇ ਬੱਲੇਬਾਜ਼ ਇੱਕ ਡਿਫਰੈਂਟ ਪਲੈਨਟ ਤੋਂ ਨੇ ਔਰ ਨਿਤੀਸ਼ ਰੈਡੀ ਇੱਕ ਡਿਫਰੈਂਟ ਪਲੈਨਟ ਤੋਂ ਆ। ਤਿੰਨ ਚੌਕੇ ਲਗਾਏ ਔਰ ਨਾਲ ਤਿੰਨ ਛੱਕੇ ਵੀ ਲਗਾਏ ਉਹਨਾਂ ਨੇ ਨਿਤੀਸ਼ ਰੈਡੀ ਨੇ, ਵਧੀਆ ਬੈਟਿੰਗ ਕੀਤੀ 42 ਦੇ ਉੱਤੇ, ਕਿਉਂਕਿ ਜ਼ਿਆਦਾ ਕੁਝ ਸੀਗਾ ਵੀ ਨਹੀਂ ਨਿਤੀਸ਼ ਰੈਡੀ ਕੋਲ ਉਸ ਸਮੇਂ। ਕਾਰਨ ਕੀ ਹੈ, ਕਿਉਂਕਿ ਨਿਤੀਸ਼ ਰੈਡੀ ਵਾਸ ਕੰਟੀਨਿਊਸਲੀ ਲੂਜ਼ਿੰਗ ਪਾਰਟਨਰਸ ਔਨ ਦੇ ਅਦਰ ਐਂਡ। ਅਸ਼ਵਿਨ ਜਿਹੜੇ ਆ 22 ਤੇ ਆਊਟ ਹੋ ਗਏ, ਹਰਸ਼ਿਤ ਰਾਣਾ 0 ਤੇ, ਜਸਪ੍ਰੀਤ ਬੁਮਰਾਹ 0 ਤੇ। ਸੋ ਨਿਤੀਸ਼ ਰੈਡੀ ਨੂੰ ਪਤਾ ਸੀ ਕਿ ਜ਼ਿਆਦਾ ਟਾਈਮ ਉਹਨਾਂ ਕੋਲ ਹੈ ਨਹੀਂ ਹੈ, ਜਿੰਨੇ ਵੀ ਰਨਜ਼ ਉਹ ਬਣਾ ਲੈਣ ਉਹ ਠੀਕ ਹੈ। ਸੋ ਇੱਕ ਥੋੜਾ ਜਿਹਾ ਡੀਸੈਂਟ ਟੋਟਲ ਅਸੀਂ ਕਹਿ ਸਕਦੇ ਹਾਂ, ਟੈਸਟ ਕ੍ਰਿਕਟ ਦੇ ਲਿਹਾਜ਼ ਨਾਲ ਇੰਨਾ ਵਧੀਆ ਸਕੋਰ ਤਾਂ ਨਹੀਂ ਹੈ, ਬਟ ਠੀਕ ਹੈ 180 ਇੰਡੀਆ ਨੇ ਬਣਾਇਆ। ਆਸਟ੍ਰੇਲੀਆ ਜਿਹੜੇ ਆ ਦੇ ਸਕੋਰਡ 86 for 1, ਵਧੀਆ ਬੱਲੇਬਾਜ਼ੀ ਆਸਟ੍ਰੇਲੀਆ ਨੇ ਕੀਤੀ। ਇੰਡੀਆ ਨੇ ਟੌਸ ਜਿੱਤ ਕੇ ਜੋ ਬੈਟਿੰਗ ਕੀਤੀ, ਥੋੜੇ ਜਿਹੇ ਹੋਰ ਟੂਵਰਡ 300 100 ਰਨ ਵੀ ਜੇ ਹੋਰ ਬਣਾ ਦਿੰਦੇ ਤੇ ਇਹ ਠੀਕ ਰਹਿਣਾ ਸੀਗਾ, ਇੰਡੀਆ ਨੂੰ ਇਹਦਾ ਖਮਿਆਜ਼ਾ ਭੁਗਤਣਾ ਪੈ ਸਕਦਾ, ਪਰ ਦੇਖਦੇ ਹਾਂ ਕੀ ਹੁੰਦਾ। ਹਜੇ ਮੈਚ ਦਾ ਸਿਰਫ ਪਹਿਲਾ ਦਿਨ ਹੀ ਖਤਮ ਹੋਇਆ, ਬਟ ਮਜ਼ੇਦਾਰ ਰਹੇਗਾ ਇਹ ਮੈਚ ਵੀ। ਇਸ ਬਾਅਦ ਅਸੀਂ ਗੱਲ ਕਰਾਂਗੇ ਜੋ ਵਾਈ ਮੀਡੀਆ ਨਿਊਜ਼ ਰੂਮ ਦੇ ਵਿੱਚ ਇੱਕ ਹੋਰ ਖਬਰ ਜਿਹਦਾ ਅਨਾਲਿਸਿਸ ਤੁਹਾਡੇ ਲਈ ਪੇਸ਼ ਕਰਾਂਗੇ, ਬ੍ਰੈਂਪਟਨ ਤੋਂ ਲੈ ਕੇ ਓਟਵਾ ਤੱਕ, ਕੈਨੇਡਾ ਤੋਂ ਲੈ ਕੇ ਇੰਡੀਆ ਤੱਕ ਇਹ ਖਬਰ ਜੁੜੀ ਹੋਈ ਹੈ। ਅਸੀਂ ਗੱਲ ਕਰ ਰਹੇ ਹਾਂ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਸਾਹਿਬ, ਕੱਲ ਜਿਹੜੀ ਸਟੈਂਡਿੰਗ ਕਮੇਟੀ ਹੈਗੀ ਆਨ ਸਿਕਿਉਰਿਟੀ ਉਹਦੇ ਸਾਹਮਣੇ ਉਹ ਪੇਸ਼ ਹੋਏ, ਔਰ ਉਹਨਾਂ ਤੋਂ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਸਾਹਿਬਾਨ ਨੇ ਉਹਨਾਂ ਨੇ ਆਪਣੇ ਸਵਾਲ ਪੁੱਛੇ। ਸੋ ਪੈਟ੍ਰਿਕ ਬਰਾਊਨ ਹੋਣਾ ਦੇ ਨਾਲ ਕੀ ਗੱਲਬਾਤ ਹੋਈ, ਬੜੀ ਡਿਟੇਲ ਚ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਫੋਰਨ ਇੰਟਰਫੇਰੈਂਸ ਦੇ ਮਾਮਲੇ ਦੇ ਉੱਤੇ ਇਹ ਗੱਲਬਾਤ ਹੋਈ, ਸੀਬੀਸੀ ਨੇ ਇੱਕ ਖਬਰ ਵੀ ਛਾਪੀ ਸੀ ਹਾਲ ਹੀ ਦੇ ਵਿੱਚ। ਸੋ ਸੀਬੀਸੀ ਦੀ ਜਿਹੜੀ ਖਬਰ ਹੈ ਉਹ ਸਹੀ ਸੀ ਨਹੀਂ ਸਹੀ ਸੀਗੀ, ਫੋਰਨ ਇੰਟਰਫੇਰੈਂਸ ਕੀਤੀ ਕਿਸੇ ਨੇ, ਕਿਆ ਇੰਡੀਅਨ ਗਵਰਨਮੈਂਟ ਦੇ ਜਿਹੜੇ ਏਜੰਟ ਸੀਗੇ ਉਹਨਾਂ ਨੇ ਪੈਟ੍ਰਿਕ ਬਰਾਊਨ ਸਾਹਿਬ ਦੀ ਜਿਹੜੀ ਲੀਡਰਸ਼ਿਪ ਕੈਂਪੇਨ ਸੀਗੀ, ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਕੈਂਪੇਨ, ਕਿਆ ਉਹਨੂੰ ਵਾਕਈ ਹੀ ਡੀਰੇਲ ਕਰ ਦਿੱਤਾ ਸੀਗਾ ਜਿੱਦਾਂ ਕਿ ਸੀਬੀਸੀ ਨੇ ਖਬਰ ਛਾਪੀ ਹੈ। ਸੋ ਇਹ ਮਾਮਲਾ ਕੀ ਹੈ ਸਾਰਾ, ਔਰ ਇਹਦੇ ਵਿੱਚ ਹੋਰ ਕਿਹਦਾ ਕਿਹਦਾ ਰੋਲ ਸਾਹਮਣੇ ਆਇਆ, ਕੀ ਕੁਛ ਖੁਲਾਸੇ ਹੋਏ ਕੋਈ, ਸੋ ਇਹ ਸਾਰੀ ਡਿਟੇਲ ਰਿਪੋਰਟ ਜਿਹੜੀ ਹੈ ਕਾਫੀ ਕੁਛ ਹੈ ਉਹਦੇ ਵਿੱਚ, ਬਹੁਤ ਕੁਛ ਹੈ। ਇਹ ਦੇਖੋ ਇੱਥੇ ਹੋਣਾ ਨਹੀਂ ਬਿਆਨ, ਮੈਂ ਪਹਿਲਾਂ ਹੀ ਦੱਸ ਦਵਾਂ ਕਿਉਂਕਿ ਉਹਦੇ ਵਿੱਚ ਬਹੁਤ ਕੁਛ ਹੈ ਇਸ ਰਿਪੋਰਟ ਦੇ ਵਿੱਚ ਜੋ ਕੁਛ ਕੱਲ ਹੋਇਆ। ਸੋ ਕੋਸ਼ਿਸ਼ ਕਰਾਂਗੇ ਕਿ ਮੈਂ 10-12-15 ਮਿੰਟ ਲਗਾ ਕੇ ਤੁਹਾਨੂੰ ਬਰੀਫ ਦੇ ਵਿੱਚ ਸਮਰੀ ਇੱਥੇ ਸ਼ੇਅਰ ਕਰ ਦਾਂ, ਅੱਗੇ ਚੱਲ ਕੇ ਮੈਂ 2-3 ਮਿੰਟ ਹੁਣ ਤੋਂ ਦੱਸਦਾ ਹੈ, 10-15 ਮਿੰਟ ਬਰੀਫ ਸਮਰੀ ਸ਼ੇਅਰ ਕਰ ਦਾਂਗਾ ਹੈਡਲਾਈਨਸ ਦੇ ਵਿੱਚ। ਬਾਕੀ ਸਾਰੀ ਡਿਟੇਲ ਜਿਹੜੀ ਹੈ ਤੁਹਾਨੂੰ ਮਿਲਣੀ ਹੈ ਚੈਨਲ ਵਾਈ ਤੇ, ਕਿਉਂਕਿ ਕੱਲੀ ਕੱਲੀ ਚੀਜ਼ ਉਹ ਚ ਬਹੁਤ ਸਾਰੇ ਆਸਪੈਕਟਸ ਨੇ ਕਿ ਸਿੱਖ ਨੇਸ਼ਨ ਵਰਡ ਤੇ ਇਤਰਾਜ਼ ਜਤਾਇਆ ਗਿਆ, ਫਿਰ ਜੇ ਸਿੱਖ ਨੇਸ਼ਨ ਨਹੀਂ ਤਾਂ ਫਿਰ ਕਹਿਣਾ ਕੀ ਹੈ ਸਿੱਖ ਨੇਸ਼ਨ ਨਹੀਂ ਹੈ, ਤੇ ਇੰਡੀਅਨ ਗਵਰਨਮੈਂਟ ਦੇ ਕਿਹੜੇ ਬੰਦੇ ਨੇ, ਕਿਹਨੂੰ ਕੰਟੈਕਟ ਕੀਤਾ, ਕੀ ਹੋਇਆ ਸੀਬੀਸੀ ਤੇ ਕੀ ਹੋਇਆ, ਬਹੁਤ ਕੁਛ ਹੈ ਇਹਦੇ ਕਈ ਸਾਰੇ, ਔਰ ਸਾਰੇ ਤਾਰ ਇਹਦੇ ਮੈਂ ਜਿਸ ਤਰ੍ਹਾਂ ਦੱਸਿਆ ਹੀ ਹੈ, ਬ੍ਰੈਂਪਟਨ ਤੋਂ ਲੈ ਕੇ ਓਟਵਾ ਤੱਕ ਤੇ ਕੈਨੇਡਾ ਤੋਂ ਲੈ ਕੇ ਇੰਡੀਆ ਤੱਕ ਸਾਰੇ ਜੁੜੇ ਹੋਏ ਨੇ ਤਾਰ। ਸੋ ਕੀ ਕਹਾਣੀ ਕੀ ਬਾਹਰ ਆਈ, ਬਹੁਤ ਕੁਛ ਹੈ ਉਹ, ਬਾਕੀ ਸਾਰੀ ਡਿਟੇਲ ਜਿਹੜੀ ਹੈ ਉਹ ਚੈਨਲ ਵਾਈ ਤੇ ਤੁਹਾਨੂੰ ਮਿਲੇਗੀ। ਇਹ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਕਿ ਇਸ ਲਈ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਘਰ ਦੇ ਵਿੱਚ ਬੈਠੇ ਹੋ ਤੇ ਚੈਨਲ ਵਾਈ ਤੁਸੀਂ ਆਨ ਰੱਖਣਾ, ਦੋ ਚੈਨਲ ਹੈਗੇ ਨੇ ਆਪਣੇ, ਦੋਨੋਂ ਹੀ ਫੇਵਰੇਟ ਸੇਵ ਕਰ ਲਓ, ਚੈਨਲ ਵਾਈ ਪੰਜਾਬੀ ਹਿੰਦੀ ਉਰਦੂ ਔਰ ਇੰਗਲਿਸ਼ ਦੇ ਵਿੱਚ, ਔਰ 24/7 ਆਲ ਇੰਗਲਿਸ਼ ਚੈਨਲ ਵਾਈ ਪਲੱਸ ਜਿਹੜਾ ਇਹਦੇ ਚ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਲੋਕਲ ਖਬਰਾਂ ਨੇ ਸਾਰਾ ਫੋਕਸ ਅਸੀਂ ਇੱਥੇ ਰੱਖਿਆ ਹੋਇਆ ਕਿ ਉਹਦੇ ਵਿੱਚ ਅਸੀਂ ਪੰਜਾਬ ਦੀ SGPC ਦੀ ਖਬਰ ਬਹੁਤ ਰੇਅਰ ਕੋਈ ਹੋਵੇ ਤਾਂ ਕਵਰ ਹੁੰਦੀ ਹੈ, ਜ਼ਿਆਦਾ ਫੋਕਸ ਕੈਨੇਡਾ ਦੇ ਇਸ਼ੂਜ਼, ਇੰਟਰਨੈਸ਼ਨਲ ਇਸ਼ੂਜ਼ ਜਿਹੜੇ ਬਾਕੀ ਚੈਨਲ ਕਵਰ ਕਰ ਰਹੇ ਨੇ। ਸੋ ਉਹ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹੋਰ ਵਧੀਆ ਕੰਟੈਂਟ ਜਿਹੜਾ ਤੁਹਾਡੇ ਲਈ ਉਹਦੇ ਜ਼ਰੂਰ ਲੈ ਕੇ ਆਈਏ। ਸੋ ਚੈਨਲ ਵਾਈ ਔਰ ਵਾਈ ਪਲੱਸ ਰੇਡੀਓ ਵਾਈ ਤੁਸੀਂ ਸੁਣ ਹੀ ਰਹੇ ਹੋ ਇਸ ਸਮੇਂ, ਵਾਈ ਮੀਡੀਆ ਦੇ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੈ 416-475-5000। ਅਨਇੰਪਲੋਇਮੈਂਟ ਦੇ ਨੰਬਰ ਅੱਜ ਆ ਗਏ ਨੇ, ਅਨਇੰਪਲੋਇਮੈਂਟ 6.8% ਹੋ ਗਈ ਹੈ। ਸੋ ਮੈਂ ਜਿਸ ਤਰ੍ਹਾਂ ਦੱਸਿਆ ਕਿ ਐਸੀਆਂ ਖਬਰਾਂ ਨੂੰ ਅਸੀਂ ਇੰਪੋਰਟੈਂਸ ਦਿੰਦੇ ਹਾਂ, ਕੈਨੇਡਾ ਫਸਟ। ਸੋ ਜਿਹੜਾ ਸਾਰੇ ਕੈਨੇਡੀਅਨ ਤੇ ਅਸਰ ਕਰੇ ਖਬਰ ਉਹ ਹੈ ਜਿਹੜੀ ਸਾਡੇ ਸਾਰੇ ਕੈਨੇਡੀਅਨਸ ਨਾਲ ਜੁੜੀ ਹੋਈ ਹੈ, ਸਭ ਤੇ ਅਸਰ ਕਰ ਰਹੀ ਹੈ, ਕਿਉਂਕਿ ਅਨਇੰਪਲੋਇਮੈਂਟ ਜਿਹੜੀ ਹੈ ਜਦੋਂ ਵੱਧਦੀ ਹੈ ਤੇ ਫਿਰ ਜ਼ਾਹਿਰ ਜੀ ਗੱਲ ਹੈ ਕਿ ਔਰ ਇਹ ਨਵੰਬਰ ਦੇ ਵਿੱਚ ਜਿਹੜੇ ਨੰਬਰ ਆਏ ਨੇ ਇਹ 2017 ਤੋਂ ਬਾਅਦ 2017 ਪਿਛਲੇ ਜੇ ਅਸੀਂ ਓਵਰਆਲ ਦੇਖੀਏ ਤੇ ਪਿਛਲੇ 8 ਸਾਲਾਂ ਦੇ ਵਿੱਚ ਇੰਨੀ ਜ਼ਿਆਦਾ ਬੇਰੋਜ਼ਗਾਰੀ ਇੰਨੀ ਜ਼ਿਆਦਾ ਅਨਇੰਪਲੋਇਮੈਂਟ ਕਦੇ ਨਹੀਂ ਹੋਈ ਪਿਛਲੇ 8 ਸਾਲਾਂ ਜਨਵਰੀ 2017 ਦੇ ਰਿਕਾਰਡ ਤੋੜ ਦਿੱਤੇ ਨੇ 6.8% ਸਾਡੀ ਇਸ ਵੇਲੇ ਅਨਇੰਪਲੋਇਮੈਂਟ ਹੈ ਬੇਰੋਜ਼ਗਾਰੀ ਹੈ ਕੀ ਕਾਰਨ ਹੈ ਇਹਦੇ ਬਾਰੇ ਵੀ ਗੱਲ ਕਰਾਂਗੇ ਵਾਈ ਮੀਡੀਆ ਕ੍ਰਾਈਮ ਰਿਪੋਰਟ ਦੇ ਵਿੱਚ ਜੋ ਸ਼ੂਟਿੰਗ ਦੀ ਵਾਰਦਾਤ ਬ੍ਰੈਮਟਨ ਦੇ ਵਿੱਚ ਹੋਈ ਹੈ ਉਹਦੇ ਬਾਰੇ ਬਹੁਤ ਸਾਰੇ ਕਿੱਸੇ ਕਹਾਣੀਆਂ ਸਾਹਮਣੇ ਆ ਰਹੇ ਨੇ ਕਿੱਸੇ ਕਹਾਣੀਆਂ ਮੈਂ ਇਸ ਲਈ ਕਹਿ ਰਿਹਾ ਕਿ ਸਹੀ ਵੀ ਹੋ ਸਕਦੀ ਹੈ ਕਹਾਣੀ ਗਲਤ ਵੀ ਹੋ ਸਕਦੀ ਹੈ ਪੰਜਾਬੀ ਪਰਿਵਾਰ ਦੇ ਨਾਲ ਕੀ ਸੰਬੰਧ ਹੈ ਔਰ ਜਿਹੜੇ ਵਿਕਟਿਮ ਸੀਗੇ ਉਹ ਕੀ ਹੋਇਆ ਉੱਥੇ ਦੋ ਜਣੇ ਯੰਗ ਨੌਜਵਾਨ ਬਾਹਰ ਸਨੋਅ ਸਾਫ ਕਰਦੇ ਨਜ਼ਰ ਆ ਰਹੇ ਨੇ ਵੀਡੀਓ ਤਾਂ ਅਸੀਂ ਕੱਲ੍ਹ ਦਾ ਸ਼ੇਅਰ ਕਰ ਹੀ ਦਿੱਤਾ ਤੁਹਾਡੇ ਲਈ ਚੈਨਲ ਵਾਈਜ਼ ਤੇ ਤੁਸੀਂ ਦੇਖ ਹੀ ਰਹੇ ਹੋ ਸੋ ਉੱਥੇ ਉਹਨਾਂ ਦੇ ਉੱਤੇ ਅਟੈਕ ਕਿਉਂ ਹੋਇਆ ਟਾਰਗੇਟਡ ਅਟੈਕ ਸੀ ਪੁਲਿਸ ਤਾਂ ਬੜੀ ਲਿਮਿਟਿਡ ਜੀ ਜਾਣਕਾਰੀ ਦੇ ਰਹੀ ਹੈ ਪੁਲਿਸ ਸਾਡੇ ਕੋਲ ਤੇ ਉਹ ਤਸਵੀਰਾਂ ਵੀ ਆ ਗਈਆਂ ਜੀ ਇਹ ਟਾਰਗੇਟ ਸੀਗਾ ਇਸ ਬੰਦੇ ਨੂੰ ਮਾਰਨਾ ਸੀ ਉਹ ਵੀ ਪੰਜਾਬੀ ਬੰਦਾ ਹੀ ਆ ਜਿਹਦੀ ਫੋਟੋ ਆ ਰਹੀ ਹੈ ਹੁਣ ਸਹੀ ਹੈ ਗਲਤ ਹੈ ਅਸੀਂ ਇਹਦੀ ਵੈਰੀਫਿਕੇਸ਼ਨ ਕਰ ਰਹੇ ਹਾਂ ਸਾਰੀ ਤੇ ਜਿਹੜਿਆਂ ਦੀ ਡੈਥ ਹੋਈ ਹੈ ਉਹ ਵੀ ਬੰਦੇ ਆਪਣੇ ਹੈ ਤੇ ਇਹ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਨੇ ਸੋ ਇਹ ਕੀ ਕਹਾਣੀ ਕੀ ਹੈ ਉਹ ਤਿੰਨ ਚਾਰ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਸਾਹਮਣੇ ਆ ਰਹੀਆਂ ਨੇ ਸੋ ਉਹਦੇ ਚ ਕਿਹੜੀ ਚੀਜ਼ ਸਹੀ ਹੈ ਕਿਹੜੀ ਚੀਜ਼ ਗਲਤ ਹੈ ਇਹ ਅਸੀਂ ਜ਼ਰੂਰ ਤੁਹਾਡੀ ਜਿਹੜੀ ਆ ਉਹ ਸ਼ੇਅਰ ਕਰਾਂਗੇ ਠੀਕ ਹੈ ਜੀ ਸੋ ਬਹੁਤ ਕੁਛ ਹੈ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਾਫੀ ਸਾਰੀਆਂ ਖਬਰਾਂ ਔਰ ਅਮਰੀਕਾ ਤੋਂ ਕੁਛ ਰਿਪੋਰਟਸ ਜਿਹੜੀਆਂ ਆ ਰਹੀਆਂ ਉਹ ਵੀ ਤੁਹਾਡੇ ਸ਼ੇਅਰ ਕਰਾਂਗੇ ਸਾਡੀ ਵਾਈ ਮੀਡੀਆ ਦੀ ਟੀਮ ਪੰਜਾਬ ਦੇ ਵਿੱਚ ਜਿਹੜਾ ਕਿਸਾਨ ਅੰਦੋਲਨ ਕਰ ਰਹੇ ਨੇ ਇਸ ਵੇਲੇ ਉਹਦੀ ਕੀ ਡਿਵੈਲਪਮੈਂਟ ਹੈ ਵਾਈ ਮੀਡੀਆ ਗਰਾਊਂਡ ਜ਼ੀਰੋ ਰਿਪੋਰਟ ਅਸੀਂ ਕਹਿੰਦੇ ਹਾਂ ਉਹਨੂੰ ਸੋ ਵਾਈ ਮੀਡੀਆ ਗਰਾਊਂਡ ਜ਼ੀਰੋ ਰਿਪੋਰਟ ਉੱਥੋਂ ਵੀ ਸਾਰੀ ਅਪਡੇਟ ਜਿਹੜੀ ਹੈ ਤੁਹਾਡੇ ਲਈ ਪੇਸ਼ ਕੀਤੀ ਜਾ ਰਹੀ ਹੈ ਔਰ ਖਬਰ ਪਾਕਿਸਤਾਨ ਤੋਂ ਅੱਜਕੱਲ੍ਹ ਕਾਫੀ ਡਿਵੈਲਪਮੈਂਟਸ ਹੋ ਰਹੀਆਂ ਨੇ ਔਰ ਇਮਰਾਨ ਖਾਨ ਸਾਹਿਬ ਔਰ ਉਹਨਾਂ ਦੇ ਜਿਹੜੇ ਵਾਈਫ ਨੇ ਬੁਸ਼ਰਾ ਬੀਬੀ ਜੀ ਉਹਨਾਂ ਦੇ ਬਾਰੇ ਵੀ ਕਈ ਤਰ੍ਹਾਂ ਦੇ ਖਬਰਾਂ ਜਿਹੜੀਆਂ ਆ ਰਹੀਆਂ ਨੇ ਔਰ ਕੀ ਕਰੰਟ ਸਿਚੁਏਸ਼ਨ ਹੈ ਵਿਲ ਅਪਡੇਟ ਯੂ ਔਨ ਦੈਟ ਐਸ ਵੈਲ ਇੰਡੀਆ ਦੇ ਵਿੱਚ ਅਸੀਂ ਦੱਸ ਦਈਏ ਕਿ ਮਹਾਰਾਸ਼ਟਰ ਦੇ ਵਿੱਚ ਕੀ ਹੋ ਰਿਹਾ ਕਿੰਨੀ ਕਿਉਂਕਿ ਚੀਫ ਮਿਨਿਸਟਰ ਦਾ ਤੇ ਫੈਸਲਾ ਹੋ ਗਿਆ ਪਰ ਸਵਾਲ ਹੁਣ ਇਹ ਹੈ ਕਿ ਬਈ ਕਿਹਨੂੰ ਕਿਹਨੂੰ ਕਿੰਨੀਆਂ ਕਿੰਨੀਆਂ ਸੀਟਾਂ ਜਿਹੜੀਆਂ ਕੈਬਨਿਟ ਦੇ ਵਿੱਚ ਮਿਲਣਗੀਆਂ ਉਹਦੀ ਅਪਡੇਟ ਸ਼ੇਅਰ ਕਰਾਂਗੇ ਫੋਰਨ ਸੈਕਟਰੀ ਜਿਹੜੇ ਇੰਡੀਆ ਦੇ ਨੇ ਉਹ ਬੰਗਲਾਦੇਸ਼ ਜਾ ਰਹੇ ਨੇ ਸੋ ਇੰਡੀਆ ਲਗਾਤਾਰ ਬੰਗਲਾਦੇਸ਼ ਬਾਰੇ ਕੰਸਰਨ ਜਤਾ ਰਿਹਾ ਹੈ ਸੋ ਉਹਦੀ ਅਪਡੇਟ ਜਿਹੜੀ ਹੈ ਕੀ ਕਿੱਥੇ ਹੈ ਵਿਲ ਅਪਡੇਟ ਯੂ ਔਨ ਦੈਟ ਯੂ ਐਸ ਤੋਂ ਕਾਫੀ ਸਾਰੀਆਂ ਖਬਰਾਂ ਨੇ ਔਰ ਕੈਸ਼ ਪਟੇਲ ਦੇ ਬਾਰੇ ਖਬਰ ਇਲੋਨ ਮਸਕ ਦੇ ਬਾਰੇ ਖਬਰ ਵਿਵੇਕ ਰਮਾ ਸਵਾਮੀ ਦੇ ਬਾਰੇ ਖਬਰ ਔਰ ਟਰੰਪ ਸਾਹਿਬ ਕੀ ਐਕਸ਼ਨ ਲੈ ਰਹੇ ਨੇ ਉਹਦੇ ਬਾਰੇ ਖਬਰ ਸੋ ਕਾਫੀ ਕੁਛ ਅਸੀਂ ਉੱਥੋਂ ਵੀ ਤੁਹਾਡੇ ਲਈ ਸ਼ੇਅਰ ਕਰਾਂਗੇ ਸੋ ਕਾਫੀ ਕੁਛ ਹੈ ਏਜੰਡਾ ਦੇ ਉੱਤੇ ਦੇਖਦੇ ਹਾਂ ਕਿਹੜੀ ਕਿਹੜੀ ਚੀਜ਼ ਪੂਰੀ ਹੁੰਦੀ ਹੈ ਬਾਕੀ ਆਪਣੇ ਕੋਲ ਸਾਰਾ ਵੀਕਐਂਡ ਪਿਆ ਚੈਨਲ ਵਾਇਜ਼ ਤੇ ਸਾਰੀਆਂ ਖਬਰਾਂ ਜਿਹੜੀਆਂ ਉਹ ਪੂਰੀਆਂ ਕਰਦੇ ਰਵਾਂਗੇ ਜੀ ਸਵਾਗਤ ਕਰਦੇ ਹਾਂ ਤੁਹਾਡੇ ਸਾਰਿਆਂ ਦਾ ਔਰ ਮੈਂ ਇੱਥੇ ਇਹ ਜ਼ਰੂਰ ਜ਼ਿਕਰ ਕਰਦੇ ਹਾਂ ਕਿ ਵਾਈ ਮੀਡੀਆ ਦਾ ਇੱਕੋ ਨੰਬਰ 416-475-5000 ਜੀ ਮਨਜ ਜੀ ਕਿਆ ਹਾਲ ਹੈ ਆਪਕਾ ਕੈਸੀ ਹੈ ਆਪ ਠੀਕ ਹੈ
ਮੈਂ ਬਿਲਕੁਲ ਠੀਕ ਹੂੰ ਜਗਵੀਰ ਜੀ ਆਪ ਕੈਸੇ ਹੈ
ਮੈਂ ਬਿਲਕੁਲ ਠੀਕ ਹੂੰ ਜੀ ਬਸ ਪਰਮਾਤਮਾ ਕਾ ਸ਼ੁਕਰ ਹੈ ਉਸ ਵਾਹਿਗੁਰੂ ਜੀ ਦਾ ਅਕਾਲ ਪੁਰਖ ਦਾ ਬਹੁਤ ਬਹੁਤ ਧੰਨਵਾਦ ਇਸ ਨੇਚਰ ਇਸ ਯੂਨੀਵਰਸ ਦਾ ਬਹੁਤ ਬਹੁਤ ਧੰਨਵਾਦ ਕਮਿਊਨਿਟੀ ਦਾ ਪਿਆਰ ਹੈ ਤੁਹਾਡੇ ਵੱਲੋਂ ਬਹੁਤ ਵਧੀਆ ਫੀਡਬੈਕ ਮਿਲਦੀ ਹੈ ਸੋ ਇਹਦੇ ਲਈ ਵੀ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਸੋ ਮਨਜ ਜੀ ਸਮੇਂ ਹੋ ਗਿਆ ਵਾਈ ਮੀਡੀਆ ਥੋਟ ਆਫ ਦਾ ਡੇ ਤੁਸੀਂ ਵਾਈ ਮੀਡੀਆ ਥੋਟ ਆਫ ਦਾ ਡੇ ਸ਼ੇਅਰ ਕਰੋ ਤੇ ਉਸ ਤੋਂ ਬਾਅਦ ਫਿਰ ਹੈਡਲਾਈਨਸ ਡਿਟੇਲ ਦੇ ਵਿੱਚ ਸ਼ੇਅਰ ਕਰਨੀਆਂ ਨੇ ਜੀ
ਜੀ ਜ਼ਰੂਰ ਜਗਵੀਰ ਜੀ ਅੱਜ ਕੇ ਥੋਟ ਆਫ ਦਾ ਡੇ ਕੇ ਮੇਨ ਸਪੋਂਸਰ ਹੈ ਸੁਖਜਿੰਦਰ ਜੀ ਜੋ ਲੇਕਰ ਆਏ ਹੈ ਡਿਟੈਚਡ ਹਾਊਸ ਇਨ ਵੁੱਡਸਟਾਕ ਅਗਰ ਆਪ ਦੇਖ ਰਹੇ ਡਿਟੈਚਡ ਹਾਊਸ ਇਨ ਵੁੱਡਸਟਾਕ ਤੋ ਆਪਕੇ ਪਾਸ ਇੱਕ ਬ੍ਰਾਂਡ ਨਿਊ ਮਾਡਰਨ ਸਟਾਈਲ ਡਿਟੈਚਡ ਹਾਊਸ ਲੈਣੇ ਕੀ ਓਪਰਚੁਨਿਟੀ ਹੈ ਇਹ 3170 ਸਕੁਆਇਰ ਫੀਟ ਕਾ ਘਰ ਹੈ ਜੋ ਵੁੱਡਸਟਾਕ ਮੇ ਹਾਰਟ ਆਫ ਵੁੱਡਸਟਾਕ ਮੇ ਸਿਚੁਏਟਡ ਹੈ ਦਿਸ ਹਾਊਸ ਕਮਸ ਵਿਦ ਸੈਪਰੇਟ ਫੈਮਿਲੀ ਐਂਡ ਡਾਇਨਿੰਗ ਰੂਮ ਵਿਦ ਬਿਊਟੀਫੁਲ ਐਂਡ ਫੰਕਸ਼ਨਲ ਕਿਚਨ ਵਿਦ ਐਕਸਟੈਂਡਡ ਬ੍ਰੇਕਫਾਸਟ ਕਾਊਂਟਰ ਇਸੀ ਕੇ ਸਾਥ ਆਪ ਇੰਜੋਏ ਕਰ ਸਕਤੇ ਹੈ 9-foot ਸੀਲਿੰਗ ਔਨ ਬੋਥ ਆਫ ਦਾ ਮੇਨ ਐਂਡ ਸੈਕਿੰਡ ਫਲੋਰ ਅਗਰ ਆਪਕੋ ਇਸ ਘਰ ਕੀ ਜ਼ਿਆਦਾ ਜਾਣਕਾਰੀ ਚਾਹੀਏ ਇਸਕਾ ਪ੍ਰਾਈਸ ਮੈਂ ਆਪਕੋ ਬਤਾ ਦੂ ਇਟਸ 999 ਜੀ ਹਾਂ ਆਪਨੇ ਬਿਲਕੁਲ ਜਸਟ ਸਹੀ ਸੁਣਾ ਇਸਕੇ ਔਰ ਡਿਟੇਲਸ ਕੇ ਲਈ ਆਪ ਸੁਖਜਿੰਦਰ ਜੀ ਕੋ ਕਾਲ ਕਰ ਸਕਤੇ ਹੈ 416-456-7669 ਦੈਟ ਇਜ 416-567-669 ਔਰ ਇਸੀ ਕੇ ਸਾਥ ਮੈਂ ਆਪਕੋ ਬਤਾ ਦੂ ਈਸਟ ਕੋਟ ਫੋਰਡ ਲਿੰਕਨ ਕੇ ਬਾਰੇ ਮੈਂ ਈਸਟ ਕੋਟ ਫੋਰਡ ਲਿੰਕਨ ਕੈਨੇਡਾ ਕਾ ਨੰਬਰ 1 ਫੋਰਡ ਰਿਟੇਲਰ ਹੈ ਸਰਵਿੰਗ ਓਨਟਾਰੀਓ ਸਿੰਸ 1971 ਅਗਰ ਆਪ ਢੂੰਡ ਰਹੇ ਹੈ ਫੋਰਡ ਔਰ ਲਿੰਕਨ ਵਹੀਕਲ ਦੈਨ ਵਿਜ਼ਿਟ ਕਰੇ ਈਸਟ ਫੋਰਡ ईस्ट कोर्ट फोर्ड लिंकन को एंड एक्सपीरियंस द डिफरेंस योरसेल्फ। आप चूज कर सकते हैं इनकी 1000+ न्यू एंड 150+ प्री ओन्ड हाई क्वालिटी व्हीकल से। ज्यादा जानकारी के लिए आप इनको विजिट करें इनकी वेबसाइट पर, दैट इज eastcoatfordlincoln.com/doorcrasherdeals। आज का थॉट ऑफ द डे यूजी जी है, इफ यू योर लाइफ डज नॉट गेट बेटर बाय चांस, इट गेट्स बेटर बाय चेंज। आई रिपीट, योर लाइफ डज नॉट गेट बेटर बाय चांस, इट गेट्स बेटर बाय चेंज। जी सर,
मेरा आपसे सवाल है, ठीक है, तुसी आज थॉट ऑफ द डे देता है मन्नत जी कि योर लाइफ डज नॉट गेट बेटर बाय चांस, मतलब कि तुक्के दे नाल नहीं जिंदगी ठीक हो जाती, अपने आप नहीं ठीक हो जाती, इट गेट्स बेटर बाय चेंज। कोई ना कोई बदलाव लेके आना पैंदा है, कोई चेंज करना पैंदा है। चेंज किस तरह का होना चाहिए मन्नत जी, क्या सोचते हैं आप, किस तरह का चेंज होना चाहिए अगर आपने जिंदगी अपनी बेहतर बनानी है, कैसा चेंज होना चाहिए?
सर, मैं सोचती हूँ जैसे यूजली क्या होता है, जब हम किसी भी मुश्किल सिचुएशन में होते हैं या हमें लगता है कि हमसे होगा नहीं या हम कर ही नहीं सकते, और हम सबसे ज्यादा करते हैं अपनी किस्मत को ब्लेम करते हैं, हम कहते हैं मेरी किस्मत में ही नहीं है, ये मेरे से होगा ही नहीं, हम अपने आप को अंडर एस्टिमेट करने लग जाते हैं और फिर सोचते हैं कि अगर होना होगा तो हो जाएगा, तो फिर हम ज्यादा एफर्ट्स एक पॉइंट के बाद करते ही नहीं है, बट हम देखते ही नहीं है कि उस चीज में कितने एफर्ट्स की जरूरत होती है, किस किस चीज की जरूरत होती है। एफर्ट्स कम्स विद चेंज, तो चेंज बहुत जरूरी है। और अगर आप मुझसे पूछें कि कैसे चेंज हम ला सकते हैं, तो सबसे पहले हमें अपनी थिंकिंग में, जो हमारी जो सोच है कि हम कर ही नहीं सकते, किस्मत में लिखा होगा तो हो जाएगा, भगवान ने करना होगा, देना होगा, दे देगा, बट अगर हम हार्डवर्क नहीं करेंगे उसके बारे में, उसके प्रैक्टिकली उसको नहीं सोचेंगे, हम उसको ये नहीं देखेंगे कि हम उस प्रॉब्लम को कैसे सॉल्व कर सकते हैं और कैसे फिर उसको अचीव कर सकते हैं अपने गोल को, तो ये भी एक तरह का चेंज ही आएगा अपनी सोच में जो हमें लाना है, तो ये बहुत जरूरी है। जी सर,
देखो बिल्कुल तुसी ठीक किया कि असी बहुत बारे मन च सोच लेने हैं कि जी असी ये काम नहीं कर सकते, और उदे कारण ही साडियां जिहड़ियां बहुत सारियां दिक्कतां होंदियां। मैं कल भी जिक्र कर रहा सीगा कि असी चाहुंदे तां है चेंज, तुसी मेरे सामने लेके आओ किहड़ा इंसान है जिहड़ा नहीं चाहुंदा कि उहदी लाइफ कल जिहड़ी है उहदे नालों बैटर होवे, एवरीवन वांट्स दैट। कोई नहीं चाहेगा कि जी कल नालों साडी लाइफ खराब होए, हर कोई बेहतर लाइफ जिहड़ी है जरूर चाहुंदा है, लेकिन उहदे लई तुसी बिल्कुल ठीक किहा कि उहदे लई चेंज की जरूरत है, उहदे लई असी किन्ना हार्डवर्क करदे हां, हाउ और मेंटली असी किन्ना सब तो पहला अपने आप नूं चैलेंज करदे हां, हाउ वी आर गोइंग टू पुश आवर लिमिट्स, ये सारियां चीजां डिपेंड करदियां ने कि साडी लाइफ दे विच वाकई उह चेंज आएगा जिहड़ा असी एक्सपैक्ट कर रहे हैं या नहीं आएगा। और सब तो ज्यादा जिहड़ी तुसी गल कही ना, कल भी तुसी गल कर रहे सीगे, देखो दो दिन ऑलमोस्ट सिमिलर गल तुसी कीती है कि जिहड़ा मेंटल ब्लॉकेड है दैट इज द मेजर चैलेंज। सब तो पहला तो वह मेंटल ब्लॉकेड है ना, बाकी तो असी सारा कुछ कर ही सकते हैं, जदों वह मेंटल ब्लॉकेड साडा दूर होएगा फिर असी जो भी चाहांगे वो लाइफ दे विच बिल्कुल अचीव हो जाएगा। मैं इत्थे एक चीज जरूर जिक्र कर दवा कि कई बार असी सोचते हैं कि जेडे गोल्स ने ये अनरियलिस्टिक नहीं हैगे, सो लाइफ दे विच कदे भी अपने आप नूं ये समझाउण दी कोशिश ना करो कि आ गोल अनरियलिस्टिक है या आ जेड़ी चीज है जी ये पॉसिबल नहीं है, दिस इज एन अनरियलिस्टिक गोल, असी रियलिटी का सामना करिए। जिन्हां लोकां ने लाइफ दे विच इन्ना कुछ अचीव किया है, ठीक है, ਉਹਨਾਂ ਦੀ ਸੋਚ ਜਿਹੜੀ ਆ ਉਹ ਡਿਫਰੈਂਟ ਸੀਗੀ, ਤਾਂ ਹੀ ਉਹ ਕਰ ਸਕੇ ਨੇ। ਸਭ ਤੋਂ ਪਹਿਲਾਂ ਉਹ ਸੋਚ ਜਿਹੜੀ ਉਹ ਡਿਫਰੈਂਟ ਕਰਨੀ ਪਏਗੀ, ਬਿਲੀਵ ਲੈ ਕੇ ਆਉਣਾ ਪਏਗਾ, ਠੀਕ ਹੈ। ਕਿਸੇ ਵੀ ਚੀਜ਼ ਦੀ ਸਕਸੈਸ ਲਈ ਕੀ ਰਸਤਾ ਕੀ ਹੈ, ਛੇ ਪੁਆਇੰਟ ਕੌਣ ਕੌਣ ਸੇ ਇੰਪੋਰਟੈਂਟ ਹੈ ਮੰਨਤ ਜੀ ਆਪਕੇ ਮੁਤਾਬਿਕ? ਛੇ ਪੁਆਇੰਟ ਅਗਰ ਸਕਸੈਸ ਕਰਨੀ ਹੈ ਲਾਈਫ ਮੇ ਕਿਸੀ ਵੀ ਫੀਲਡ ਮੇ, ਤੋ ਛੇ ਪੁਆਇੰਟ ਕੌਣ ਕੌਣ ਸੇ ਇੰਪੋਰਟੈਂਟ ਹੈ?
ਸਰ ਮੇਰੇ ਖਿਆਲ ਸੇ ਮਤਲਬ ਸਕਸੈਸ ਕੇ ਲੀਏ ਪੋਜ਼ਿਟਿਵ ਐਟੀਟਿਊਡ ਹੋਣਾ ਬਹੁਤ ਜ਼ਰੂਰੀ ਹੈ,
ठीक है,
और हार्डवर्किंग होना चाहिए, आप मतलब आप हार्डवर्किंग इंसान होने चाहिए, नॉलेज भी बहुत जरूरी है, कॉन्फिडेंस भी बहुत जरूरी है, और मेरे ख्याल से अपने ऊपर भरोसा भी होना चाहिए, तो और सेल्फ मोटिवेशन भी होनी चाहिए।
ठीक है, देखो ये सारिया चीजा अपनी जगह, लेकिन सब तो इम्पोर्टेंट चीज तुसी मिस कर गए हो। सब तो इम्पोर्टेंट चीज की है पहली चीज है क्लैरिटी ऑफ माइंड, ठीक है, क्लैरिटी ऑफ माइंड सब तो पहली चीज है, ਸਭ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਮੈਨੂੰ ਜ਼ਿੰਦਗੀ ਚ ਕਰਨਾ ਕੀ ਹੈ, ਮੈਨੂੰ ਚਾਹੀਦਾ ਕੀ ਹੈ, ਵਟ ਡੂ ਆਈ ਵਾਂਟ ਇਨ ਲਾਈਫ, ਮੈਂ ਕਰਨਾ ਕੀ ਚਾਹੁੰਦਾ ਹਾਂ, ਠੀਕ ਹੈ, ਇਹ ਕਰਨਾ ਕੀ ਚਾਹੁੰਦੀ ਹੈ, ਠੀਕ ਹੈ, ਕਿਆ ਕਰਨਾ ਹੈ ਆਪਣੇ, ਕਲੈਰਿਟੀ ਆਫ ਮਾਇੰਡ ਨੰਬਰ ਵਨ, ਯੂ ਕੈਨੋਟ ਪੁੱਟ ਦ ਕਾਰਟ ਬਿਫੋਰ ਦਾ ਹਾਰਸ, ਨੋ, ਦ ਹਾਰਸ ਹੈਜ਼ ਟੂ ਬੀ ਬਿਫੋਰ ਦਾ ਕਾਰਟ, ਤਾਂ ਹੀ ਕਾਰਟ ਦੌੜੇਗੀ, ਠੀਕ ਹੈ। ਸੋ ਇਸ ਲਈ ਸੀਕੁਐਂਸ ਇਜ਼ ਵੈਰੀ ਇੰਪੋਰਟੈਂਟ, ਆਪਨੇ ਕਿਹਾ ਬਿਲਕੁਲ ਉਹ ਇੰਪੋਰਟੈਂਟ ਹੈ, ਉਹ ਵਰਡ ਬਿਲੀਵ, ਬਿਲੀਵ ਬਾਅਦ ਚ ਆਏਗਾ, ਪਹਿਲਾਂ ਕਲੈਰਿਟੀ ਆਫ ਮਾਇੰਡ ਕਿ ਕਰਨਾ ਕੀ ਹੈ ਲਾਈਫ ਦੇ ਚ। ਕੱਲ ਨੂੰ ਪਤਾ ਲੱਗਾ ਜੀ ਉਮਰ 17 ਸਾਲ ਦੀ ਹੋ ਗਈ ਹੈ, ਹਜੇ ਤੱਕ ਇਹੀ ਨਹੀਂ ਪਤਾ ਲੱਗਾ ਜ਼ਿੰਦਗੀ ਚ ਕਰਨਾ ਕੀ ਹੈ। ਮੈਨੂੰ ਤਾਂ 13 ਸਾਲ ਦਾ 14 ਸਾਲ ਦਾ ਬੱਚਾ ਜਿਹੜਾ ਕਹਿੰਦਾ ਜੀ ਮੈਂ ਲਾਈਫ ਚ ਹੁਣ ਸੋਚ ਰਿਹਾ ਬਹੁਤ ਕੁਝ ਅਚੀਵ ਕਰ ਲੈਣਾ, ਬਾਈ 20 ਕਲੀਅਰ ਕਹਿੰਦਾ ਆਈ ਹੈਵ ਟੂ ਬੀ ਵੈਰੀ ਬਲੰਟ ਕਿ ਬੜੇ ਲੇਟ ਹੋ ਗਏ ਹੋ ਭਾਈ ਸਾਹਿਬ ਤੁਸੀਂ, 14 ਸਾਲ ਦੀ ਉਮਰ ਹੋ ਗਈ ਹੈ, ਲੋਕ 16 ਸਾਲ ਤੱਕ ਜਿਨ੍ਹਾਂ ਨੇ ਕਰਨਾ ਹੁੰਦਾ ਕਰ ਲੈਂਦੇ ਆ। ਇਸ ਲਈ ਨਹੀਂ ਮੈਂ ਕਹਿਣਾ ਚਾਹੁੰਦਾ ਕਿ 14-15-16 ਸਾਲ ਤੱਕ ਜੇ ਨਹੀਂ ਪਤਾ ਤੇ ਕਿਤੇ, ਆਈ ਡੋਂਟ ਵਾਂਟ ਟੂ ਓਵਰਵੈਲਮ ਦੈਮ ਐਸ ਵੈਲ, ਬਟ ਮੈਂ ਸਿਰਫ ਇੱਕ ਹਲਕਾ ਜਿਹਾ ਉਹਨਾਂ ਨੂੰ ਝਿਜੋੜਨਾ ਚਾਹੁੰਦਾ ਕਿ ਭਾਈ ਗੁੱਡ, ਸਾਰੀ ਉਮਰ ਨਾ ਕੱਢ ਦੀ ਹੋਗੀ, 40-50 ਸਾਲ ਦੇ ਨਾ ਹੋ ਜਾਈਓ, ਕਿਉਂਕਿ ਜਿਹੜੀ ਇਨਸਾਨ ਦੀ ਐਨਰਜੀ ਪੀਕ ਤੇ ਹੁੰਦੀ ਹੈ, ਕੌਨ ਸੀ ਏਜ ਪੇ ਹੋਤੀ ਹੈ ਇਨਸਾਨ ਕੀ ਐਨਰਜੀ ਪੀਕ ਪਰ, ਅਗਰ ਇੱਕ ਸਾਲ ਚੁਣਨਾ ਹੋ ਤੋ ਕੌਨ ਸੀ ਏਜ ਪੇ ਹੋਤੀ ਹੈ, ਦੱਸੋ ਮੰਨਤ ਜੀ, ਕਿ ਇਸ ਏਜ ਪੇ ਬੰਦੇ ਦੀ ਐਨਰਜੀ ਪੀਕ ਤੇ ਹੈ, ਇੱਕ ਸਾਲ
20 ਪੇ ਹੋਤੀ ਹੈ ਸਰ, ਆਈ ਬੀਲੀਵ,
ਪਰਫੈਕਟ, ਥੈਂਕ ਯੂ। ਇਹਦਾ ਮਤਲਬ ਜੋ ਮੈਂ ਵਾਈ ਮੀਡੀਆ ਦੀ ਮੀਟਿੰਗ ਚ ਗੱਲ ਕਰਦਾ ਤੁਸੀਂ ਧਿਆਨ ਦੇ ਨਾਲ ਸੁਣਦੇ ਹੋ, ਵੈਰੀ ਗੁੱਡ, ਬਿਲਕੁਲ, ਮੈਂ ਬੜੀ ਵਾਰ ਵਾਈ ਮੀਡੀਆ ਦੀ ਮੀਟਿੰਗ ਚ ਕਹੀ ਹੈ ਕਿ ਇਨਸਾਨ ਦੀ ਜਿਹੜੀ ਐਨਰਜੀ ਹੁੰਦੀ ਪੀਕ ਤੇ 20 ਦੀ ਹੁੰਦੀ ਹੈ, ਔਰ ਵਾਈ ਮੀਡੀਆ ਦੀ ਏਜ ਇਸ ਵੇਲੇ ਕਿੰਨੀ ਹੈ, 17 ਸਾਲ। ਮੈਂ ਵਾਈ ਮੀਡੀਆ ਦੀ ਏਜ ਵੀ ਤੁਹਾਨੂੰ ਦੱਸ ਦਿੱਤੀ ਹੈ, ਵਾਈ ਮੀਡੀਆ ਨੂੰ ਹੋ ਗਏ 24 ਸਾਲ, ਪਰ ਵਾਈ ਮੀਡੀਆ ਦੀ ਏਜ 17 ਸਾਲ ਹੈ। ਮੈਂ 17 ਸਾਲ ਕਿਉਂ ਕਹਿੰਦਾ ਹੁੰਦਾ ਕਿ ਵਾਈ ਮੀਡੀਆ ਨੂੰ ਪਤਾ ਹੈ ਕਿ ਕਿੱਧਰ ਜਾਣਾ ਹੈ, ਔਰ ਵਾਈ ਮੀਡੀਆ ਨੇ ਆਪਣੀ ਇੱਕ ਮਿਹਨਤ 24 ਸਾਲ ਚ, ਜੋ 24 ਸਾਲਾਂ ਚ ਕੰਮ ਕੀਤਾ ਨਾ ਵਾਈ ਮੀਡੀਆ ਨੇ, ਉਹ ਵਾਈ ਮੀਡੀਆ ਹਜੇ 17 ਸਾਲ ਤੇ ਪਹੁੰਚਿਆ, 17 ਸਾਲ ਦੀ ਉਮਰ ਹੈ, ਤੇ ਵਾਈ ਮੀਡੀਆ ਕਿੱਥੇ ਜਾ ਸਕਦਾ ਤੁਸੀਂ ਇਹ ਸੋਚੋ। ਇਸੇ ਤਰ੍ਹਾਂ ਹੁਣ ਆ ਜਾਓ ਇੰਡੀਵਿਜੁਅਲ ਲੈਵਲ ਦੇ ਉੱਤੇ, ਪੀਕ ਤੇ ਇਨਸਾਨ ਦੀ ਏਜ ਜਿਹੜੀ ਐਨਰਜੀ ਹੁੰਦੀ ਹੈ ਉਹ 20 ਦੀ ਹੁੰਦੀ ਹੈ, ਉਸ ਤੋਂ ਬਾਅਦ ਤੇ ਫਿਰ ਡਿਕਲਾਈਨ ਹੀ ਹੈ, ਠੀਕ ਹੈ ਨਹੀਂ। ਸੋ ਇਸ ਕਾਰਨ ਜਿਹੜਾ ਪ੍ਰਾਈਮ ਟਾਈਮ ਹੈ ਇਨਸਾਨ ਦਾ, ਉਹ ਤੁਸੀਂ ਮੰਨ ਕੇ ਚੱਲੋ ਕਿ 12 ਸਾਲ ਤੋਂ ਲੈ ਕੇ 30 ਸਾਲ ਇਹ ਪ੍ਰਾਈਮ ਟਾਈਮ ਹੈ ਕਿਸੇ ਵੀ ਇਨਸਾਨ ਦਾ, 12 ਤੋਂ 30। ਹਾਂ, ਕੰਮ ਤੇ ਰਾਸ਼ਟਰਪਤੀ ਦਾ ਬੰਦਾ, ਉਹ ਵੀ ਨਾ ਛੱਡੋ ਦਿਲ, ਰਾਸ਼ਟਰਪਤੀ ਦੇ ਬੰਦਾ 78 ਸਾਲ ਦੀ ਉਮਰ ਚ ਬਣ ਜਾਂਦਾ, 78, ਠੀਕ ਹੈ ਨੀ। ਅੱਜ 75 ਸਾਲ ਤੋਂ ਉੱਪਰ ਮੈਂ ਤੁਹਾਨੂੰ 100 ਬੰਦਾ ਗਿਣਾ ਦਿਆਂਗਾ ਕਿ ਜਿਨ੍ਹਾਂ ਦੀ ਉਮਰ 75 ਸਾਲ ਤੋਂ ਔਰ ਆਪਣੇ ਫੀਲਡ ਚ ਨੰਬਰ 1 ਨੇ, 75 ਸਾਲ ਤੋਂ ਉਮਰ ਉੱਪਰ ਹੋ ਚੁੱਕੀ ਹੈ ਔਰ ਆਪਣੇ ਫੀਲਡ ਚ ਨੰਬਰ 1 ਨੇ, ਉਹ ਬੰਦੇ ਬਹੁਤ ਵਧੀਆ ਕਮਾਲ ਕਰ ਰਹੇ ਨੇ, ਠੀਕ ਹੈ ਨੀ, ਔਰ ਇਹੋ ਜਿਹੇ 100 ਬੰਦੇ ਗਿਣਾ ਦਿਆਂਗਾ ਤੁਹਾਨੂੰ, ਉਹ ਇੱਕ ਅਲੱਗ ਚੀਜ਼ ਹੈ। ਲੇਕਿਨ ਆਪਣਾ ਜਿਹੜਾ ਪ੍ਰਾਈਮ ਟਾਈਮ ਹੈ ਉਹਨੂੰ ਜ਼ਰੂਰ ਉਹਦਾ ਇਸਤੇਮਾਲ ਕਰੋ। ਉਸ ਸਮੇਂ ਸਾਡੀ ਸੋਚ ਪ੍ਰਾਈਮ ਤੇ ਹੋਣੀ ਚਾਹੀਦੀ ਹੈ, ਏਜ ਪ੍ਰਾਈਮ ਹੈ 12-30, ਜੇ 20 ਪ੍ਰਾਈਮ, ਜੇ 20 ਤੇ ਪੀਕ ਹੁੰਦੀ ਹੈ ਇਨਸਾਨ ਦੀ ਤੇ ਫਿਰ 12-30 ਇੱਕ ਪ੍ਰਾਈਮ ਏਜ ਹੋ ਗਈ। ਤੇ 12-30 ਦੇ ਵਿੱਚ ਸਾਡੀ ਏਜ ਪ੍ਰਾਈਮ ਤੇ ਹੈ, ਸਾਡੀ ਐਨਰਜੀ ਪ੍ਰਾਈਮ ਤੇ ਹੈ, ਸਾਰਾ ਕੁਝ। ਦਿਸ ਇਜ਼ ਦਾ ਟਾਈਮ ਟੂ ਗੇਨ ਨੌਲੇਜ, ਦਿਸ ਇਜ਼ ਦਾ ਟਾਈਮ ਟੂ ਸ਼ੇਪ ਅਪ ਯੋਰ ਕਰੀਅਰ 12-30 ਸਾਲ ਤੱਕ, ਔਰ ਇਹ ਟਾਈਮ ਹੈ ਕਿ ਅਸੀਂ ਬਿਲਕੁਲ ਬਹੁਤ ਵਧੀਆ ਉਚਾਈ ਤੇ ਪਹੁੰਚ ਸਕਦੇ ਹਾਂ। ਜੇ ਅਸੀਂ ਕੋਈ ਸਪੋਰਟਸ ਪਿਕ ਕਰਨੀ ਹੈ, ਵੈਰੀ ਗੁੱਡ, ਤੁਸੀਂ ਕਹੋ ਜੀ 30 ਸਾਲ ਦਾ ਇੱਕ ਬੰਦਾ, ਉਹ ਕਹਿੰਦਾ ਜੀ ਮੈਂ ਆ ਕੇ ਹੁਣ ਕ੍ਰਿਕਟ, ਸਰ ਤੁਹਾਡੇ ਰਿਫਲੈਕਸਿਸ ਉਨੇ ਸ਼ਾਰਪ ਨਹੀਂ ਹੋਣਗੇ। ਅੱਜ ਤੁਸੀਂ ਜਾ ਕੇ ਦੇਖੋ ਨਾ, ਕੱਲ ਸ਼ੁਭਮਨ ਗਿੱਲ ਠੀਕ ਆਊਟ ਹੋ ਗਿਆ, ਕੱਲ ਸ਼ੁਭਮਨ ਗਿੱਲ ਬੈਟਿੰਗ ਕਰ ਰਿਹਾ ਸੀ, ਉਹ ਮਿਸ਼ਲ ਸਟਾਰਕ, ਪੈਟ ਕੁਮਿੰਸ, ਬੋਲਨ, ਜਿਹੜਾ ਮਰਜ਼ੀ ਉਹਨੂੰ ਬਾਲ ਕਰਾਈ ਜਾਏ, ਪਿੰਕ ਬਾਲ ਲੈ ਕੇ ਐਡਲੇਡ ਦੇ ਵਿੱਚ, ਇੱਕ ਲੋ ਬਾਲ ਰਹਿ ਗਈ, ਥੋੜਾ ਆਊਟ ਹੋ ਗਿਆ, ਪਰ ਉਸ ਤੋਂ ਪਹਿਲਾਂ ਨਿਤਿਸ਼ ਰੈਡੀ, ਯੰਗ ਬੰਦਾ, ਛੱਕੇ ਮਾਰ ਰਿਹਾ, 3 ਛੱਕੇ, ਉਹ ਤਾਂ ਪਿੱਛੇ ਹੀ ਵਾਜ਼ ਰਨਿੰਗ ਆਊਟ ਆਫ ਪਾਰਟਨਰ, ਅਦਰਵਾਈਜ਼ ਨਿਤਿਸ਼ ਰੈਡੀ ਕੱਲ ਸੈਂਚਰੀ ਮਾਰਦਾ। ਨਿਤਿਸ਼ ਰੈਡੀ ਕੋਲ ਕੱਲ ਟਾਈਮ ਹੁੰਦਾ, ਬੈਟਿੰਗ ਆਊਟ ਚ ਉੱਪਰ ਆਇਆ ਹੁੰਦਾ, ਕੱਲ ਸੈਂਚਰੀ ਮਾਰ ਕੇ ਜਾਣੀ ਸੀ ਇਸ ਬੰਦੇ ਨੇ। ਸੋ ਬੰਦਾ ਕਹੇ ਜੀ ਅੱਜ ਮੇਰੇ ਕੋਲ ਕੋਈ ਲੈ ਕੇ ਆਏ ਜੀ, ਬੱਚਾ ਕੀ ਉਮਰ ਹੈ, ਉਹ ਕਹੇ ਜੀ 25 ਸਾਲ ਹੈ ਜੀ, 24 ਸਾਲ ਹੈ, ਯੰਗ ਬੱਚਾ ਜੀ, ਅਸੀਂ ਚਾਹੁੰਦੇ ਹਾਂ ਵੀ ਇੰਟਰਨੈਸ਼ਨਲ ਲੈਵਲ ਤੇ ਕ੍ਰਿਕਟ ਖੇਲੇ। ਮੈਂ ਕਿਹਾ ਜੀ ਖਤਮ ਹੋ ਗਿਆ, ਜਾ ਕੇ ਕੋਈ ਹੋਰ ਕੰਮ ਕਰ ਲਓ, ਤੁਹਾਨੂੰ ਬੁਰਾ ਲੱਗੇਗਾ ਮੇਰੀ ਗੱਲ, ਬਟ 24 ਸਾਲ ਦੀ ਉਮਰ ਹੋ ਗਈ ਹੈ ਤੇ ਪ੍ਰਾਈਮ ਪਾਸ ਹੋ ਚੁੱਕੀ ਹੈ, ਖਤਮ ਹੋ ਗਿਆ ਇਹਦਾ ਕੰਮ, ਹੋਰ ਕੋਈ ਜ਼ਿੰਦਗੀ ਚ ਕਰੀਅਰ ਲੱਭੋ। ਕਲੈਰਿਟੀ ਆਫ ਮਾਇੰਡ ਨਹੀਂ ਹੈਗਾ ਤੁਹਾਨੂੰ, ਇਹ ਕਲੈਰਿਟੀ ਆਫ ਮਾਇੰਡ 12 ਸਾਲ ਦੀ ਉਮਰ ਚ ਲੈ ਕੇ ਆਉਣਾ ਸੀ, 10 ਸਾਲ ਦੀ ਉਮਰ ਚ ਲੈ ਕੇ ਆਉਣਾ ਸੀ। ਤੁਸੀਂ ਜਾ ਕੇ ਦੇਖੋ ਬੱਚਾ ਅੰਡਰ 15 ਜਿਹੜਾ ਖੇਲ ਚੁੱਕਾ ਹੈ ਇਸ ਵੇਲੇ, ਇੱਕ ਬੱਚਾ ਪੰਜਾਬ ਅੰਡਰ 15 ਖੇਲ ਚੁੱਕਾ ਹੈ, ਮਹਾਰਾਸ਼ਟਰ ਅੰਡਰ 15 ਖੇਲ ਚੁੱਕਾ ਹੈ, ਉਹ ਟਰਾਫੀ ਜਿੱਤ ਚੁੱਕਾ ਹੈ ਉਹ ਬੱਚਾ, ਔਰ ਤੁਹਾਡਾ ਤੁਸੀਂ 24 ਸਾਲ ਦਾ ਲੈ ਕੇ ਆਓ ਜੀ ਯੰਗ ਬੱਚਾ, ਹੁਣ ਇਹਨੇ ਕ੍ਰਿਕਟ ਹੁਣ ਖਤਮ ਹੋ, ਹੁਣ ਹੋਰ ਕੁਝ ਕਰੋ ਕੰਮ। ਸੋ ਨੰਬਰ 1 ਕੋਈ ਚੀਜ਼ ਕੰਮ ਕਰਨਾ ਹੈ, ਕਲੈਰਿਟੀ ਆਫ ਮਾਇੰਡ ਸਭ ਤੋਂ ਪਹਿਲਾਂ, ਵੀ ਕਰਨਾ ਕੀ ਹੈ ਲਾਈਫ ਦੇ ਵਿੱਚ, ਉਹ ਪੇਰੈਂਟਸ ਵੀ ਬੈਠਣ, ਬੱਚਾ ਵੀ ਬੈਠੇ, ਸੋਚੇ ਕਿ ਕਰਨਾ ਕੀ ਹੈ, ਜੇ ਕੁਝ ਕਰਨਾ ਹੈ ਲਾਈਫ ਦੇ ਵਿੱਚ। ਨੰਬਰ 1 ਕਲੈਰਿਟੀ ਆਫ ਮਾਇੰਡ। ਸੈਕੰਡ ਵਰਡ ਤੁਸੀਂ ਕਿਹਾ ਕੌਨਫੀਡੈਂਸ, ਬਿਲਕੁਲ ਠੀਕ ਹੈ, ਮੈਂ ਵਰਡ ਇੱਕ ਅੰਬਰੇਲਾ ਟਰਮ ਲਗਾ ਦਿੰਦਾ, ਉਹਦੇ ਥੱਲੇ ਬੜਾ ਕੁਝ ਆਉਂਦਾ, ਦੈਟ ਇਜ਼ ਬਿਲੀਫ, ਫਿਰ ਬਿਲੀਫ ਕਿ ਯੈਸ ਹੋ ਜਾਏਗਾ, ਤੁਸੀਂ ਕਿਹਾ ਨੌਲੇਜ ਹੋਣੀ ਚਾਹੀਦੀ, ਮੈਂ ਉਹਦੇ ਲਈ ਬਿਲਕੁਲ ਨੌਲੇਜ ਉਹਦਾ ਹਿੱਸਾ, ਉਹਦੇ ਅਮਰੇਲਾ ਟਰਮ ਵਿਜ਼ਨ। ਵਿਜ਼ਨ ਚਾਹੀਦਾ ਹੈ ਕਿ ਯੈਸ ਕਰਨਾ ਕੀ ਹੈ, ਉਹਦੇ ਲਈ ਇੱਕ ਵਿਜ਼ਨ ਵੀ ਚਾਹੀਦਾ ਨਾ ਕਿ ਅੱਜ ਤੋਂ ਜੇ ਬੰਦਾ ਕਹਿੰਦਾ ਜੀ ਮੈਂ ਕੱਲ ਨੂੰ ਕੋਈ ਆਈ ਟੀ ਜਾਂ ਆਰਟੀਫਿਸ਼ਲ ਇੰਟੈਲੀਜੈਂਸ ਹੈ, ਅੱਜ ਕੱਲ੍ਹ ਆਰਟੀਫਿਸ਼ਲ ਇੰਟੈਲੀਜੈਂਸ ਆਉਣ ਵਾਲੇ 10-20-30 ਸਾਲ ਦੇ ਕਿਤੇ ਨਹੀਂ ਜਾ ਰਹੇ, ਠੀਕ ਹੈ। ਇੱਕ ਬੰਦਾ ਕਹਿੰਦਾ ਜੀ ਮੈਂ ਆਰਟੀਫਿਸ਼ਲ ਇੰਟੈਲੀਜੈਂਸ ਦੇ ਵਿੱਚ ਕੋਈ ਨਵਾਂ ਕਾਰਜਕ੍ਰਮ ਕਰ ਦੇਣਾ, ਕੋਈ ਨਵੀਂ ਚੀਜ਼ ਇਜਾਦ ਕਰ ਦੇਣੀ, ਇਨਵੈਂਟ ਕਰ ਦੇਣੀ ਹੈ, ਜਾਂ ਕੋਈ ਨਵੀਂ ਕੋਈ ਟੈਕਨੋਲੋਜੀ ਦੇ ਨਾਲ ਕੋਈ ਆਈ ਟੀ ਫਰਮ ਲਾਂਚ ਕਰ ਦੇਣੀ ਹੈ, ਕੈਲੀਫੋਰਨੀਆ ਦੇ ਵਿੱਚ ਸਭ ਤੋਂ ਵੱਡੀ ਆਈ ਟੀ ਫਰਮ ਸਾਡੇ ਬੱਚੇ ਨੇ ਕਰਨੀ ਹੈ, ਵੈਰੀ ਗੁੱਡ, ਇਹਦਾ ਦਿਮਾਗ ਜੀ ਆਈ ਟੀ ਵੱਲ, ਇਟਸ ਲੀਨਿੰਗ ਟੁਵਰਡਸ ਆਈ ਟੀ। ਬੱਚੇ ਦੀ ਉਮਰ 14 ਸਾਲ ਹੋ ਗਈ ਹੈ, 15 ਸਾਲ ਹੈ, ਇਹਨੇ ਕੱਲ ਨੂੰ ਕੈਲੀਫੋਰਨੀਆ ਚ ਆਈ ਟੀ ਦੀ ਇੱਕ ਫਰਮ ਲਾਂਚ ਕਰਨੀ ਹੈ, ਵੈਰੀ ਗੁੱਡ, ਕਲੈਰਿਟੀ ਆਫ ਮਾਇੰਡ ਹੋ ਗਈ, ਬਿਲੀਵ ਹੋ ਗਿਆ ਜੀ ਕਰਾਂਗੇ, ਹਾਂਜੀ ਠੀਕ ਹੈ ਜੀ। ਹੁਣ ਇੱਕ ਵਿਜ਼ਨ ਚਾਹੀਦਾ ਕਿ ਹਾਊ ਆਰਟੀਫਿਸ਼ਲ ਇੰਟੈਲੀਜੈਂਸ ਵਿਲ ਇੰਪੈਕਟ ਆਰ ਲਾਈਫ, ਠੀਕ ਹੈ, ਹਾਊ ਆਰਟੀਫਿਸ਼ਲ ਇੰਟੈਲੀਜੈਂਸ ਵਿਲ ਇੰਪੈਕਟ ਆਰ ਲਾਈਫ, ਤਾਂ ਬੱਚਾ ਕਿੱਥੇ ਫਿੱਟ ਹੁੰਦਾ, ਬੱਚੇ ਦੀ ਸੋਚ ਕਿੱਥੇ ਫਿੱਟ ਹੁੰਦੀ ਹੈ, ਪੇਰੈਂਟਸ ਕੀ ਕਰ ਸਕਦੇ ਨੇ, ਅੱਜ ਕਿਹੜੀ ਬੱਚੇ ਨੂੰ ਐਜੂਕੇਸ਼ਨ ਦਿਲਾਈਏ ਕਿ ਬੱਚਾ ਕੱਲ ਨੂੰ ਕੈਲੀਫੋਰਨੀਆ ਚ ਉਹ ਕਮਾਲ ਕਰਦਾ ਨਜ਼ਰ ਆਵੇ, ਠੀਕ ਹੈ। ਸੋ ਉਹ ਇੱਕ ਵਿਜ਼ਨ ਚਾਹੀਦਾ ਆਪਣੇ ਵਿੱਚ ਵੀ, ਬੱਚੇ ਦੇ ਵਿੱਚ ਵੀ, ਫਿਰ ਉਹਦੇ ਤੇ ਵਿਜ਼ਨ ਤੇ ਡਿਸਕਸ਼ਨ ਕਰੋ। ਫਿਰ ਅਗਲਾ ਪੁਆਇੰਟ ਜਿਹੜਾ ਤੁਸੀਂ ਕਿਹਾ ਕਿ ਉਹਦਾ ਕੋਈ ਤੋੜ ਹੀ ਨਹੀਂ ਹੈ, ਚੌਥਾ ਪੁਆਇੰਟ, ਦੈਟ ਇਜ਼ ਹਾਰਡ ਵਰਕ, ਫਿਰ ਤੇ ਉਹਦਾ ਤਾਂ ਕੋਈ ਸਬਸਟੀਟਿਊਟ ਹੈ ਹੀ ਨਹੀਂ ਨਾ, ਉਹ ਤਾਂ ਕਰਨਾ ਹੀ ਕਰਨਾ ਪੈਣਾ ਹੈ ਕਿ ਹਾਰਡ ਵਰਕ ਹੈ, ਠੀਕ ਹੈ। ਫਿਰ ਅਗਲਾ ਪੁਆਇੰਟ ਕੀ ਹੈ, ਕੰਟੀਨਿਊਸ ਲਰਨਿੰਗ, ਉਹ ਬੜਾ ਇੰਪੋਰਟੈਂਟ ਹੈ, ਪੰਜਵਾਂ ਪੁਆਇੰਟ, ਕਿ ਤੁਸੀਂ ਕੰਟੀਨਿਊਸ ਇੰਪਰੂਵਮੈਂਟ ਜ਼ਰੂਰ ਕਰੋਗੇ ਹਾਰਡ ਵਰਕ ਦੇ ਨਾਲ ਨਾਲ, ਕਈ ਵਾਰ ਉੱਥੇ ਮਿਸ ਕਰ ਜਾਂਦੇ, ਕੰਸਿਸਟੈਂਸੀ, ਉਹਦੇ ਲਈ ਮੈਂ ਅੰਬਰੇਲਾ ਟਰਮ ਯੂਜ਼ ਕਰਦਾ, ਕੰਸਿਸਟੈਂਸੀ, ਕਿ ਲਰਨ ਕਰਨਾ, ਇੰਪਰੂਵ ਕਰਨਾ, ਉਹਨੂੰ ਕੰਸਿਸਟੈਂਸੀ ਚਾਹੀਦੀ ਹੈ, ਡਿਸਿਪਲਿਨ ਚਾਹੀਦਾ ਉਹਦੇ ਵਾਸਤੇ। ਔਰ ਆਖਰੀ ਫਾਈਨਲ ਟਰਮ ਜੇ ਉਹ ਹੋ ਜਾਏ, ਉਹ ਲਗਾ ਵੀ ਸਕਦੇ ਹੋ, ਚੰਗੀ ਗੱਲ ਹੈ, ਨਹੀਂ ਹੈ ਤਾਂ ਵੀ ਤੁਹਾਡੀ ਆਪਣੀ ਇੱਛਾ ਹੈ, ਮੈਂ ਉਹਨੂੰ ਹੈ ਬਹੁਤ ਇੰਪੋਰਟੈਂਟ, ਮੇਰੇ ਲਈ ਬਹੁਤ ਇੰਪੋਰਟੈਂਟ ਹੈ, ਬਟ ਇਟਸ ਅਗੇਨ ਅ ਸਬਜੈਕਟਿਵ ਥਿੰਗ। ਦ ਲਾਸਟ ਥਿੰਗ ਇਜ਼ ਕਿ ਉਹਨੂੰ ਆਪਣੇ ਪਰਪਜ਼ ਆਫ ਲਾਈਫ ਦੇ ਨਾਲ ਅਲਾਈਨ ਕਰ ਦਿਓ, ਕਿ ਜੋ ਤੁਹਾਡਾ ਪਰਪਜ਼ ਆਫ ਲਾਈਫ ਹੈ ਉਹਦੇ ਨਾਲ ਤੁਸੀਂ ਉਹਨੂੰ ਅਲਾਈਨ ਕਰ ਦਿਓ ਉਸ ਕੰਮ ਨੂੰ। ਕਿ ਆਰਟੀਫਿਸ਼ਲ ਇੰਟੈਲੀਜੈਂਸ ਜੀ, ਅੱਛਾ ਜੀ, ਇਹ ਸਾਰੀਆਂ ਚੀਜ਼ਾਂ ਤਾਂ ਯਦਵੀਰ ਜੀ ਹੋ ਗਈਆਂ ਸਾਰੀਆਂ, ਕਿ ਬੱਚਾ ਸਾਡਾ 15 ਸਾਲ ਦਾ, ਇਹ ਅਸੀਂ ਦੇਖਿਆ ਪਿਛਲੇ 4-5 ਸਾਲ ਤੋਂ ਆਈ ਟੀ ਸੋਫਟਵੇਅਰ, ਡਾਟਾ ਮਾਈਨਿੰਗ, ਆਰਟੀਫਿਸ਼ਲ ਇੰਟੈਲੀਜੈਂਸ ਬੜਾ ਵਧੀਆ ਕੰਮ ਕਰ ਰਿਹਾ, ਵੈਰੀ ਗੁੱਡ, ਬਿਲੀਫ ਵੀ ਹੋ ਗਿਆ, ਵਿਜ਼ਨ ਵੀ ਹੋ ਗਿਆ, ਹੁਣ ਤਿਆਰੀ ਵੀ ਹੋ ਰਹੀ ਹੈ, ਐਜੂਕੇਸ਼ਨ ਵੀ ਲੈ ਰਿਹਾ ਜੀ, ਵੈਰੀ ਗੁੱਡ, ਰੋਜ਼ ਆਰਟੀਫਿਸ਼ਲ ਇੰਟੈਲੀਜੈਂਸ ਦੀਆਂ ਸਪੈਸ਼ਲ ਕਲਾਸਿਸ, ਤੁਸੀਂ ਐਮ ਆਈ ਟੀ ਦੇ ਪ੍ਰੋਫੈਸਰ ਨੂੰ ਹਾਇਰ ਕਰ ਲਿਆ ਉੱਥੋਂ, ਕਿ ਭਾਈ ਸਾਹਿਬ ਇਹਨੂੰ ਨਾਲ ਦੀ ਨਾਲ ਰੋਜ਼ ਕੋਚਿੰਗ ਦਿਓ, 1 ਘੰਟੇ ਦੀ ਆਨਲਾਈਨ ਡਿਜੀਟਲ ਕੋਚਿੰਗ ਲੈ ਰਿਹਾ, ਵੈਰੀ ਗੁੱਡ, ਬਹੁਤ ਵਧੀਆ ਸਾਰਾ ਕੁਝ। ਤੇ ਹੁਣ ਇਹ ਨੀ ਕਹਾਣੀ ਸਮਝ ਆਈ ਵੀ, ਸਰ ਕਹਾਣੀ ਇਹ ਆ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ, ਸਰ ਅਸੀਂ ਤਾਂ ਚਾਹੁੰਦੇ ਹਾਂ ਕਿ ਕੋਈ ਵਧੀਆ ਕੰਮ ਕਰੀਏ, ਠੀਕ ਹੈ ਬੱਚਾ ਵੀ, ਤਾਂ ਉਦੋਂ ਫਿਰ ਪਰਪਸ ਅਲਾਈਨ ਕਰ ਲਓ ਨਾ ਆਰਟੀਫਿਸ਼ਲ ਇੰਟੈਲੀਜੈਂਸ ਦੇ ਜ਼ਰੀਏ, ਤੁਹਾਡਾ ਕੰਮ ਆਪਣੇ ਆਪ ਠੀਕ ਹੋ ਜਾਏਗਾ, ਮਾਨਵਤਾ ਲਈ, ਹਿਊਮੈਨਿਟੀ ਲਈ ਕੀ ਐਸਾ ਕਰੋਗੇ ਤੁਸੀਂ ਆਰਟੀਫਿਸ਼ਲ ਇੰਟੈਲੀਜੈਂਸ ਦੇ ਜ਼ਰੀਏ, ਕਿ ਲੋਕ ਕੇ ਬੈਨੀਫਿਟ ਹੋਏ, ਸਰਬੱਤ ਦਾ ਭਲਾ। ਚਲੋ ਮੈਂ ਆਈ ਡਿਡਨਟ ਵਾਂਟ ਟੂ ਬ੍ਰਿੰਗ ਇੱਕ ਪਰਟੀਕੁਲਰ ਰਿਲੀਜੀਅਸ ਕਨੋਟੇਸ਼ਨ, ਬਟ ਚਲੋ ਉੱਥੋਂ ਅਸੀਂ ਲੈ ਸਕਦੇ ਹਾਂ ਕਿ ਸਰਬੱਤ ਦਾ ਭਲਾ, ਠੀਕ ਹੈ, ਕਿਸ ਤਰ੍ਹਾਂ ਅਸੀਂ ਕਰਨਾ ਹੈ, ਕੋਈ ਅਸੀਂ ਫਾਇਦਾ ਕੋਈ ਐਸਾ ਕੰਮ ਕਰ ਜਾਈਏ ਜਿਹਦੇ ਨਾਲ ਹਿਊਮੈਨਿਟੀ ਨੂੰ ਬੜਾ ਫਾਇਦਾ ਹੋਵੇ, ਉਹਨੂੰ ਵੀ ਕਿਤੇ ਸ਼ਾਮਿਲ ਕਰੋ ਆਪਣੇ ਪਰਪਜ਼ ਆਫ ਲਾਈਫ ਨੂੰ ਇਸ ਕੰਮ ਦੇ ਵਿੱਚ, ਫਿਰ ਉਹ ਲਾਈਫ ਦੇ ਵਿੱਚ ਹੋਰ ਵਧੀਆ ਚੱਲੇਗਾ ਸਾਰਾ ਕੰਮ, ਠੀਕ ਹੈ। ਸੋ ਵਕਤ ਜ਼ਿਆਦਾ ਲੈ ਲਿਆ, ਕੋਈ ਕੁਸ਼ਚਨ ਹੈ ਤੁਸੀਂ ਪੁੱਛ ਸਕਦੇ ਹੋ, ਨਹੀਂ ਤਾਂ ਫਿਰ ਹੈਡਲਾਈਨਸ ਵੱਲ ਵਧੀਆ, ਖਬਰਾਂ ਕਾਫੀ ਨੇ ਜੀ। ਮੰਨਤ ਜੀ,
ਨਹੀਂ ਸਰ, ਬਿਲਕੁਲ ਆਪਣੇ ਸਹੀ ਬਾਤ ਬੋਲੀ ਹੈ, ਜੋ 6 ਪੁਆਇੰਟ ਆਪਣੇ ਬਤਾਏ, ਕਲੈਰਿਟੀ ਆਫ ਮਾਇੰਡ, ਬਿਲੀਵ ਕਰਨਾ ਖੁਦ ਪੇ, ਵਿਜ਼ਨ, ਹਾਰਡ ਵਰਕਿੰਗ ਹੋਣਾ, ਕੰਸਿਸਟੈਂਸੀ, ਔਰ ਫਿਰ ਉਸਕੋ ਆਪਣੇ ਪਰਪਸ ਆਫ ਲਾਈਫ ਸੇ ਅਲਾਈਨ ਵੀ ਕਰਨਾ, ਇਹ 6 ਚੀਜ਼ੇ ਬਹੁਤ ਜ਼ਰੂਰੀ ਹੈ। ਔਰ ਲਾਈਕ ਮੈਂ ਫਿਰ ਸੇ ਕਹਿਣਾ ਚਾਹੂੰਗੀ ਕਿ ਕੁਛ ਵੀ ਅਗਰ ਹਮੇ ਅਚੀਵ ਕਰਨਾ ਹੈ, ਤੋ ਹਮੇ ਆਪਣੀ ਕਿਸਮਤ ਜਾਂ ਐਸੀ ਕਿਸੀ ਚੀਜ਼ ਪੇ ਨਹੀਂ ਭਰੋਸਾ ਕਰਨਾ ਚਾਹੀਏ, ਹਮੇ ਉਸਕੇ ਲਈ ਬਹੁਤ ਮਿਹਨਤ ਕਰਨੀ ਚਾਹੀਏ, ਆਪਣੇ ਮੇਂ ਚੇਂਜ ਲਾਣਾ ਚਾਹੀਏ। ਔਰ ਐਸੇ ਫਿਰ ਜ਼ਰੂਰ, ਐਸੀ ਕੋਈ ਵੀ ਚੀਜ਼ ਨਹੀਂ ਹੈ ਜੋ ਇੰਪੋਸੀਬਲ ਹੈ, ਇਨਸਾਨ ਕਰ ਸਕਦਾ, ਜੋ ਆਪ ਸੋਚ ਸਕਤੇ ਹੋ ਆਪ ਜ਼ਰੂਰ ਕਰ ਸਕਤੇ ਹੋ, ਔਰ ਵੋ ਤਭੀ ਕਰ ਸਕਤੇ ਹੋ ਜਬ ਆਪ ਉਸ ਪੇ ਯੇ ਜੋ 6 ਚੀਜ਼ ਜੋ ਆਪਨੇ ਵੀ ਬੋਲੀ ਹੈ, ਔਰ ਉਸ ਪੇ ਆਪ ਕਾਮ ਕਰੋਗੇ ਔਰ ਚੇਂਜ ਵੀ ਕਰਾਓਗੇ। ਇਸੀ ਕੇ ਸਾਥ ਸਰ, ਇਸ ਸੈਗਮੈਂਟ ਕੇ ਇੰਪੋਰਟੈਂਟ ਸਪੋਂਸਰਸ ਵੀ ਮੈਂ,
ਸੋਰੀ, ਤੁਸੀਂ ਸਪੋਂਸਰ ਦੱਸ ਦੇਣਾ, ਮੈਂ ਬਸ 10 ਸੈਕਿੰਡ ਲਵਾਂਗਾ, ਮੈਨੂੰ ਪਤਾ ਹੈ ਕਿ ਸਪੋਂਸਰ ਜ਼ਰੂਰੀ ਨੇ, ਅੱਜ ਫਰਾਈਡੇ ਹੈ, ਸਿਰਫ 10 ਸੈਕਿੰਡ। ਇੱਕ ਲਿਟਮਸ ਟੈਸਟ ਆਪਣੇ ਨਾਲ ਜ਼ਰੂਰ ਕਰ ਲੈਣਾ ਕਿ ਮੈਂ ਸਹੀ ਦਿਸ਼ਾ ਵੱਲ ਜਾ ਰਿਹਾ ਕਿ ਨਹੀਂ ਜਾ ਰਿਹਾ, ਠੀਕ ਹੈ। ਇੱਕ ਛੋਟਾ ਜਿਹਾ ਲਿਟਮਸ ਟੈਸਟ ਤੁਹਾਨੂੰ ਤਰੀਕਾ ਦੱਸ ਦਿੰਦਾ, ਜੇ ਤੁਸੀਂ ਆਪਣੇ ਕੰਮ ਨੂੰ ਟਾਈਮ ਔਰ ਪੈਸੇ ਦੇ ਨਾਲ ਤੋਲ ਰਹੇ ਹੋ, ਇਹਦਾ ਮਤਲਬ ਡਾਇਰੈਕਸ਼ਨ ਗਲਤ ਹੈ। ਇਹ ਨੋਟ ਕਰ ਲਓ ਦੁਬਾਰਾ ਤੋਂ, ਜੇ ਤੁਸੀਂ ਆਪਣੇ ਕੰਮ ਨੂੰ, ਔਰ ਮੈਂ ਜੋ ਵੀ ਚੀਜ਼ਾਂ ਸ਼ੇਅਰ ਕਰਦਾ ਸਾਰੀਆਂ ਚੀਜ਼ਾਂ ਜੇ ਕਿਤੇ ਪੜ੍ਹੀ ਹੋਏਗੀ ਤਾਂ ਸ਼ੇਅਰ ਕਰ ਦਾਂਗੇ ਕਿ ਇਹ ਚੀਜ਼ ਉੱਥੋਂ ਪੜ੍ਹੀ ਹੋਈ ਹੈ, ਜਿਹੜੀ ਸਾਰੇ ਜਿਹੜੇ 6 ਸਟੈਪਸ ਨੇ ਮੇਰੇ ਆਪਣੇ ਡਰਾਈਵ ਕੀਤੇ ਹੋਏ ਨੇ, ਠੀਕ ਹੈ। ਔਰ ਮੈਂ ਕੋਈ ਇਸ ਤਰ੍ਹਾਂ ਨਹੀਂ ਕਹਿਣਾ ਚਾਹੁੰਦਾ ਕਿ ਆਈ ਐਮ ਸਮ ਮਾਸਟਰ, ਸਿਰਫ ਇਹੀ ਚੀਜ਼ ਹੈ ਜਿੰਨੇ ਵੀ ਅੱਜ ਯੰਗ ਬੱਚੇ ਨੇ, ਠੀਕ ਹੈ ਨਹੀਂ, ਜਿੰਨੇ ਵੀ ਯੰਗ ਬੱਚੇ ਨੇ ਲਿਟਮਸ ਟੈਸਟ ਜ਼ਰੂਰ ਕਰ ਲਓ। ਉਹਦੇ ਨਾਲ ਪਤਾ ਲੱਗ ਜਾਏਗਾ ਕਿ ਡਾਇਰੈਕਸ਼ਨ ਠੀਕ ਜਾ ਰਹੀ ਹੈ ਕਿ ਨਹੀਂ ਜਾ ਰਹੀ। ਲਿਟਮਸ ਟੈਸਟ ਕੀ ਹੈ? ਬੜਾ ਸਿੰਪਲ ਹੈ। ਜੇ ਤੁਸੀਂ ਆਪਣੇ ਕੰਮ ਨੂੰ ਟਾਈਮ ਜਾਂ ਪੈਸੇ ਦੇ ਨਾਲ ਜੋੜ ਕੇ ਦੇਖ ਰਹੇ ਹੋ, ਠੀਕ ਹੈ ਨਹੀਂ, ਜੇ ਤੁਸੀਂ ਆਪਣੇ ਕੰਮ ਨੂੰ ਟਾਈਮ ਜਾਂ ਪੈਸੇ ਨਾਲ ਜੋੜ ਕੇ ਦੇਖ ਰਹੇ ਹੋ, ਡਾਇਰੈਕਸ਼ਨ ਗਲਤ ਹੈ। ਟਾਈਮ ਔਰ ਡਾਇਰੈਕਸ਼ਨ, ਟਾਈਮ ਔਰ ਪੈਸਾ ਜਿਹੜਾ ਹੈ ਉਹ ਤੁਹਾਡੇ ਲਈ ਮੈਟਰ ਹੀ ਨਾ ਕਰੇ, ਉਹ ਤਾਂ ਬਾਏ ਪ੍ਰੋਡਕਟ ਹੈ। ਬਿਲਕੁਲ ਪੈਸਾ ਜਿਹੜਾ ਹੈ ਜਾਂ ਫੇਮ ਹੈ, ਪੈਸਾ ਸਕਸੈਸ ਹੈ, ਈਵਨ ਸਕਸੈਸ ਦੇ ਨਾਲ ਵੀ ਨਹੀਂ, ਹਜੇ ਫੋਕਸ ਹੈ ਕੰਮ ਸਾਰਾ ਸਕਸੈਸ ਲਈ, ਲੇਕਿਨ ਹਜੇ ਸਕਸੈਸ ਵੱਲ ਵੀ ਫੋਕਸ ਨਹੀਂ ਹੋਣਾ, ਉਹ ਆਪਣੇ ਆਪ ਆਏਗੀ। ਉਹ ਬਾਏ ਪ੍ਰੋਡਕਟ ਹੈ ਸਕਸੈਸ ਜਿਹੜੀ ਹੈ, ਪੈਸਾ ਆ, ਫੇਮ, ਕੁਛ ਵੀ ਚੀਜ਼ ਹੈ, ਉਹ ਸਭ ਬਾਏ ਪ੍ਰੋਡਕਟ ਨੇ। ਤੁਹਾਡਾ ਫੋਕਸ ਇਹ, ਜੇ ਫੋਕਸ ਇਹ ਹੈ ਕਿ ਕੰਮ ਸਵੇਰੇ 7 ਵਜੇ ਸ਼ੁਰੂ ਕਰਨਾ ਹੈ, ਤੇ 7 ਵਜੇ ਜਿਹੜਾ ਇਨਸਾਨ 7 ਵਜੇ ਕੰਮ ਸ਼ੁਰੂ ਕਰਦਾ ਹੈ ਸਵੇਰੇ, ਜੇ ਉਹ 7 ਵਜੇ ਚ 5 ਮਿੰਟ ਤੇ ਆ ਰਿਹਾ, ਉਹ ਬਸ ਪੈਸੇ ਲਈ ਕੰਮ ਕਰ ਰਿਹਾ, ਉਹ ਪੈਸੇ ਲਈ ਕੰਮ ਕਰ ਰਿਹਾ ਕਿ 7 ਵਜੇ ਨੂੰ 5 ਵਜੇ। ਜੇ ਕੰਮ ਖਤਮ ਹੋ ਗਿਆ ਜੀ, 3 ਵਜੇ ਕੰਮ ਖਤਮ ਹੋ ਰਿਹਾ, ਤੇ ਬੰਦਾ 3 ਵਜੇ 1 ਮਿੰਟ ਦੇ ਉੱਤੇ ਬਾਹਰ ਹੈ, ਤੇ ਉਹ ਕੰਮ ਸਿਰਫ ਪੈਸੇ ਲਈ ਹੋ ਰਿਹਾ, ਉਹ ਕੋਈ ਮਾੜਾ ਨਹੀਂ, ਨਥਿੰਗ ਰੋਂਗ ਵਿਦ ਦੈਟ, ਵੈਰੀ ਗੁੱਡ। ਬਟ ਜੇ ਤੁਸੀਂ ਕਹੋ ਜੀ ਕੁਛ ਤੁਸੀਂ ਐਕਸਟਰਾ ਆਰਡਨਰੀ ਅਚੀਵ ਕਰਨਾ, ਤੇ ਫੋਕਸ ਉਹਦੇ ਤੇ ਲੱਗਾ, ਨਹੀਂ, ਫਿਰ ਸਮਝ ਲਓ ਵੀ ਨਹੀਂ, ਇਹ ਗੱਲ ਜੀ ਨਹੀਂ ਬਣੇਗੀ, ਠੀਕ ਹੈ। ਇਸ ਲਈ ਇਹ ਜ਼ਰੂਰ ਇਹ ਲਿਟਮਸ ਟੈਸਟ ਜਿਹੜਾ ਆਪਣੇ ਨਾਲ ਜ਼ਰੂਰ ਕਰ ਲੈਣਾ। ਗਰੇਵਾਲ ਸਾਹਿਬ ਵੇਟ ਕਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰਦੇ ਹਾਂ ਔਰ ਫਿਰ ਅਸੀਂ ਸਪੌਂਸਰ ਦਲ ਵੱਧਦੇ ਹਾਂ। ਜੇ ਹਰਪਾਲ ਜੀ ਬੜੀ ਦੇਰ ਦੇ ਲਾਈਨ ਤੇ ਜੁੜੇ ਹੋਏ ਨੇ, ਗਰੇਵਾਲ ਸਾਹਿਬ ਔਰ ਹਰਪਾਲ ਸਾਹਿਬ, ਬਾਕੀ ਹਾਂਜੀ ਗਰੇਵਾਲ ਸਾਹਿਬ ਕੀ ਹਾਲ ਹੈ, ਠੀਕ ਹੈ? ਹਾਂਜੀ ਤੁਸੀਂ ਫੋਨ ਅਨਮਿਊਟ ਕਰ ਲਓ ਜੀ ਗਰੇਵਾਲ ਸਾਹਿਬ। ਤੁਹਾਡੀ ਸਵੇਰੇ ਵੀ ਕਾਲ ਆਈ ਸੀਗੀ, ਸੋਰੀ, ਮੈਂ ਉਦੋਂ ਜਦੋਂ ਮੈਂ ਖਬਰਾਂ ਸਵੇਰੇ ਰੈਡੀ ਕਰ ਰਿਹਾ ਹੁੰਦਾ, ਫਿਰ ਕਈ ਵਾਰ ਕਾਲ ਮੇਰੇ ਤੋਂ ਮਿਸ ਹੋ ਜਾਂਦੀ ਹੈ, ਮੈਂ ਫੋਨ ਦੀ ਬਜਾਏ ਮੈਂ ਆਪਣੇ ਨੋਟਸ ਸਾਰੇ ਲੈ ਰਿਹਾ ਹੁੰਦਾ ਉਸ ਵੇਲੇ। ਤੁਹਾਡੀ ਸਵੇਰੇ ਵੀ ਮੈਨੂੰ ਪਤਾ ਕਾਲ ਆਈ ਸੀ, ਅਰਲੀ ਮਾਰਨਿੰਗ ਤੁਹਾਡੀ ਕਾਲ ਸੀ। ਗਰੇਵਾਲ ਸਾਹਿਬ ਤੁਸੀਂ ਆਨ ਦੇਅਰ ਕਰਨੀ ਔਰ ਆਫ ਦੀ ਏਅਰ? ਹਰਪਾਲ ਜੀ ਤੁਸੀਂ ਆਨ ਦੇਅਰ ਹੋ, ਨੈਕਸਟ ਕਾਲ, ਗੋ ਅਹੈਡ।
ਹੈਲੋ,
ਹੈਲੋ ਜੀ,
ਹਾਂਜੀ ਹਾਂਜੀ, ਯੁੱਧਵੀਰ ਜੀ ਆ ਰਹੇ ਵਾ?
ਹਾਂਜੀ ਹਾਂਜੀ ਬਿਲਕੁਲ ਆ ਰਹੀ ਜੀ ਆਵਾਜ਼।
ਚਲੋ ਠੀਕ, ਯੁੱਧਵੀਰ ਜੀ ਚਲੋ ਫਰਾਈਡਾ ਦਾ ਦਿਨ ਹੈਗਾ, ਥੋੜਾ ਲਾਈਟ ਹੀ ਰੱਖੀਏ। ਆਪਾਂ ਆਰਟੀਫਿਸ਼ਲ ਇੰਟੈਲੀਜੈਂਸ ਦੀ ਗੱਲ ਕਰ ਰਹੇ ਹਾਂ ਯੁੱਧਵੀਰ ਜੀ, ਚਲੋ ਲਾਸਟ ਮੰਥ ਦੀ ਗੱਲ ਆ। ਮੈਂ ਆਪਣੀ ਛੋਟੀ ਬੇਟੀ ਨੂੰ, ਸ਼ੀ ਇਜ਼ ਇਨ ਗ੍ਰੇਡ 12 ਰਾਈਟ, ਕੈਲਕੂਲਸ ਮੇਰਾ ਫੇਵਰੇਟ ਸਬਜੈਕਟ ਹੁੰਦਾ ਸੀ, ਤੇ ਮੈਂ ਉਹ ਇੰਟੈਗਰਲ ਕੈਲਕੂਲਸ ਜਾਂ ਡਿਫਰੈਂਸ਼ੀਅਲ ਕੈਲਕੂਲਸ ਪੜ੍ਹ ਰਹੀ ਸੀ, ਤੇ ਮੈਂ ਉਹਨੂੰ ਕਿਹਾ ਕਿ ਉਹਨੇ ਤੋਂ ਕੁਛ ਕੁਐਸਚਨ ਪੁੱਛੇ। ਹੁਣ ਤਾਂ ਮੈਨੂੰ ਸਕੂਲ ਛੱਡਣ ਨੂੰ ਵੀ, ਕਾਲਜ ਛੱਡਣ ਨੂੰ ਵੀ ਬਹੁਤ ਚਿਰ ਹੋ ਗਿਆ, ਤਾਂ ਆਈ ਵਾਸ ਟ੍ਰਾਇੰਗ ਟੂ ਸੋਲਵ ਸਮ ਪ੍ਰੋਬਲਮ, ਤੇ ਉਹਨੇ ਮੈਨੂੰ ਕਿਹਾ ਯੂ ਆਰ ਵੇ ਬਿਫੋਰ ਰਾਈਟ, ਤੁਸੀਂ ਬਹੁਤ ਪਿੱਛੇ ਹੋ। ਮੈਂ ਕਿਹਾ ਸੀ ਗੱਲ, ਉਹਨੇ ਚੈਟ GPT ਤੇ ਇੱਕ ਸਰਚ ਮਾਰਿਆ ਤੇ ਉਹਦਾ ਸਾਰਾ ਕੁਐਸਚਨ ਦਾ ਸਟੈਪ ਬਾਏ ਸਟੈਪ ਆਨਸਰ ਆ ਗਿਆ, ਸ਼ੀ ਐਕਸਪਲੇਨ ਐਵਰੀਥਿੰਗ। ਮੈਂ ਕਿਹਾ ਵੀ ਅਸੀਂ ਤਾਂ ਯਾਦ ਕਰਦੇ ਹੁੰਦੇ ਸੀ ਇਹ ਸਾਰੇ ਫਾਰਮੂਲੇ, ਤੇ ਉਹ ਕਹਿੰਦੀ ਹੁਣ ਯਾਦ ਕਰਨ ਦੀ ਲੋੜ ਨਹੀਂ ਹੈਗੀ। ਤੇ ਫਿਰ ਮੈਂ ਉਦੋਂ ਰਿਅਲਾਈਜ਼ ਕੀਤਾ ਜਗਵੀਰ ਜੀ ਕਿ ਅੱਜ ਦੀ ਡੇਟ ਦੇ ਵਿੱਚ ਜੋ ਸਾਡੇ ਟਾਈਮ ਦੇ ਵਿੱਚ ਮੈਮੋਰਾਈਜ਼ ਕਰਨੀਆਂ ਚੀਜ਼ਾਂ, ਯਾਦ ਕਰਨੀਆਂ ਸਾਰੀਆਂ ਚੀਜ਼ਾਂ, ਇਹ ਸਾਰੀਆਂ ਪਿੱਛੇ ਹਟ ਗਈਆਂ। ਹੁਣ ਉਹ ਚੀਜ਼ ਨੂੰ ਇੰਟੈਲੀਜੈਂਸ ਹੀ ਨਹੀਂ ਮੰਨਿਆ ਜਾਂਦਾ। ਇਨੋਵੇਸ਼ਨ ਕਿੱਦਾਂ ਤੁਸੀਂ ਇਨੋਵੇਟ ਕਰਦੇ ਹੋ ਚੀਜ਼ਾਂ ਨੂੰ, ਮੈਨੂੰ ਲੱਗਦਾ ਕਿ ਇਹ ਸਾਰੀਆਂ ਚੀਜ਼ਾਂ ਦੇ ਮਾਇਨੇ ਬਦਲ ਗਏ ਆ, ਔਰ ਆਉਣ ਵਾਲਾ ਟਾਈਮ ਇੰਨਾ ਚੈਲੇਂਜਿੰਗ ਹੋਏਗਾ, ਕਿਹੜਾ ਕੈਰੀਅਰ ਕਿੱਥੇ ਬਿਲਡ ਹੋਏਗਾ। ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਨੂੰ ਸਾਨੂੰ ਰੀਥਿੰਕ ਕਰਨਾ ਪੈਣਾ, ਔਰ ਸਾਡੀਆਂ ਗੌਰਮੈਂਟਸ ਨੂੰ ਵੀ ਇਸ ਚੀਜ਼ ਤੇ ਵਰਕਆਊਟ ਕਰਨਾ ਪੈਣਾ ਕਿ ਕਿੱਦਾਂ ਆਉਣ ਵਾਲੇ ਟਾਈਮ ਦੇ ਚੈਲੇਂਜਸ ਨੂੰ ਕਿੱਦਾਂ ਅਸੀਂ ਉਹਨੂੰ ਕਿੱਦਾਂ ਕਾਊਂਟਰ ਕਰਨਾ ਹੈਗਾ। ਮੈਂ ਛੋਟੀ ਜਿਹੀ ਇਗਜ਼ਾਮਪਲ ਦੱਸਦਾ, ਆਪਣੇ ਟੋਰੋਂਟੋ ਦੇ ਨੋਬਲ ਪ੍ਰਾਈਜ਼ ਜਿੱਤਿਆ ਟੋਰੋਂਟੋ ਦੇ ਇੱਕ, ਤੁਹਾਨੂੰ ਪਤਾ ਜਿਸ ਨੇ ਤੁਸੀਂ ਗੱਲ ਵੀ ਕਵਰ ਕੀਤੀ ਸੀ, ਉਸ ਚੀਜ਼ ਨੂੰ ਖਬਰ ਨੂੰ ਕਵਰ ਕੀਤਾ ਸੀਗਾ, ਉਹਨਾਂ ਦਾ ਵਿਜ਼ਨ ਮੈਂ ਦੇਖ ਰਿਹਾ ਸੀ, ਉਹ ਤਾਂ ਸਾਰਾ AI ਦੇ ਉੱਤੇ ਹੀ ਹੈਗਾ, ਔਰ ਉਹ ਸਾਰੇ ਕਹਿ ਰਹੇ ਕਿ ਟੋਰੋਂਟੋ ਇੱਕ ਦਿਨ ਸਾਰਾ ਡਰਾਈਵਰ ਲੈਸ ਹੋ ਜਾਏਗਾ, ਔਰ ਸਾਰੀਆਂ ਡਰਾਈਵਿੰਗ ਜੋਬ ਚਲੇ ਜਾਣਗੀਆਂ, ਔਰ ਸਾਰੀਆਂ ਜਿੰਨੀਆਂ ਵੀ ਲਾਈਟਸ ਹੈਗੀਆਂ ਟੋਰੋਂਟੋ ਦੀਆਂ ਉਹ ਸਾਰੀਆਂ ਸਿੰਕਰੋਨਾਈਜ਼ ਹੋ ਜਾਣਗੀਆਂ। ਦੇ ਹੈਵ ਅ ਵਿਜ਼ਨ ਰਾਈਟ, ਸੋ ਮੈਨੂੰ ਲੱਗਦਾ ਕਿ ਆਉਣ ਵਾਲਾ ਟਾਈਮ ਬਹੁਤ ਚੈਲੇਂਜਿੰਗ ਹੋਏਗਾ, ਔਰ ਬੱਚਿਆਂ ਲਈ ਵੀ ਬਹੁਤ ਚੈਲੇਂਜਿੰਗ ਹੋਵੇਗਾ, ਕਿੱਦਾਂ ਦੀਆਂ ਜੋਬਸ ਆਉਣਗੀਆਂ ਅੱਗੇ। ਇਟਸ ਵੈਰੀ ਲਾਈਕ ਅਮੇਜ਼ਿੰਗ ਥਿੰਗ ਟੂ ਸੀ, ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਲਈ ਸਾਨੂੰ ਤੇ ਸਾਡੀਆਂ ਗੌਰਮੈਂਟ ਨੂੰ ਪ੍ਰਪੇਅਰ ਹੋਣਾ ਪੈਣਾ, ਔਰ ਵਿਜ਼ਨਰੀ ਲੀਡਰਸ਼ਿਪ ਬਹੁਤ ਜ਼ਰੂਰਤ ਹੈ ਜੀ ਇਸ ਵੇਲੇ ਪੂਰੇ ਵਰਲਡ ਨੂੰ, ਸਪੈਸ਼ਲੀ ਸਾਡੀ ਕੰਟਰੀ ਨੂੰ।
ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ, ਔਰ ਜਿਹੜੀ ਤੁਸੀਂ ਆਪਣੀ ਛੋਟੇ ਡਾਟਰ ਦੀ ਗੱਲ ਦੱਸੀ ਹੈ, ਮੈਂ ਸਾਡੀ ਭਤੀਜੀ ਦੇ ਵੱਲ ਹਾਂ ਬਿਲਕੁਲ ਇਸ ਮਾਮਲੇ ਚ, ਉਹਨਾਂ ਦੀ ਗੱਲ ਬਿਲਕੁਲ ਠੀਕ ਹੈ, ਕਿਉਂਕਿ ਮੈਨੂੰ ਯਾਦ ਹੈ ਕਿ ਜਦੋਂ ਜੇ ਅਸੀਂ ਅੱਜ ਵੀ ਸਾਡੇ ਟਾਈਮ ਹੀ ਨਹੀਂ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਅੱਜ ਵੀ ਕਈ ਵਾਰੀ ਅਸੀਂ, ਮੈਂ ਬਹੁਤ ਅਦਬ ਸਤਿਕਾਰ ਨਾਲ ਗੱਲ ਕਰ ਰਹੇ ਹਾਂ ਕਿ ਰੱਟਾ ਮਾਰਨ ਨੂੰ ਮੈਮਰੀ ਵੀ ਨਹੀਂ, ਕਈ ਵਾਰ ਕਹਿੰਦੇ ਮੈਮਰੀ ਤਾਂ ਚਲੋ ਚੰਗੀ ਚੀਜ਼ ਆ, ਕਈ ਵਾਰ ਰੱਟਾ ਮਾਰਨ ਨੂੰ ਅਸੀਂ ਇਹ ਸੋਚ ਲੈਂਦੇ ਹਾਂ ਕਿ ਇਹ ਵਧੀਆ ਚੀਜ਼ ਹੈ, ਠੀਕ ਹੈ ਕਿ ਨਹੀਂ? ਲੇਕਿਨ ਅੱਜ ਦੇ ਦੌਰ ਚ ਜੇ ਚੀਜ਼ ਗੂਗਲ ਤੋਂ ਮਿਲਦੀ ਹੈ ਫਿਰ ਯਾਦ ਕਰਨ ਦੀ ਜ਼ਰੂਰਤ ਨਹੀਂ ਹੈ। ਮੈਂ ਤੁਹਾਨੂੰ ਐਗਜ਼ਾਮਪਲ ਇਸ ਲਈ ਦੇ ਰਿਹਾ ਹੈ ਕਿ ਫਰਜ਼ ਕਰ ਲਓ ਛੋਟੇ ਹੁੰਦੇ ਆ ਜੀ, ਅਸੀਂ ਬਹੁਤ ਮੈਂ ਆਪਣੀ ਗੱਲ ਵੀ ਕਰ ਰਿਹਾ, ਅਸੀਂ ਬੜਾ ਇਹ ਸੋਚਦੇ ਸੀ, ਕਿਸੇ ਨੇ ਬੋਲਿਆ ਜੀ ਗ੍ਰੀਸ, ਅਸੀਂ ਕਹਿੰਦੇ ਸੀ ਏਥਨਸ, ਠੀਕ ਹੈ, ਕਿਸੇ ਨੇ ਕਿਹਾ ਇਰਾਕ, ਅਸੀਂ ਕਹਿੰਦੇ ਸੀ ਬਗਦਾਦ, ਅਜ਼ਰਬਾਈਜਾਨ ਬਾਕੂ, ਮਤਲਬ ਬੰਦਾ ਕੰਟਰੀ ਦਾ ਨਾਮ ਲਏ ਤੇ ਅਸੀਂ ਫੋਰਨ ਦੱਸ ਦਈਏ ਜੀ ਉਹਦੀ ਕੈਪੀਟਲ ਕਿਹੜੀ ਹੈ, ਠੀਕ ਹੈ ਨੀ? ਚਾਈਨਾ ਦੀ ਬੀਜਿੰਗ ਤਾਂ ਹਰ ਕੋਈ ਦੱਸ ਦੇਗਾ, ਜਰਮਨੀ ਦੀ ਬਰਲਿਨ ਤਾਂ ਹਰ ਕੋਈ ਦੱਸ ਦੇਗਾ, ਸਾਊਥ ਅਫਰੀਕਾ ਦੀ ਕੇਪ ਟਾਊਨ ਤਾਂ ਹਰ ਕੋਈ ਦੱਸੇ, ਪਰ ਮੁੱਦਾ ਇਹ ਹੈ ਕਿ ਯੈਸ, ਬੰਦਾ ਕਹੇ ਕੋਲੰਬੀਆ, ਬੰਦਾ ਕਹੇ ਬੋਗੋਟਾ, ਠੀਕ ਹੈ ਨੀ? ਗੱਲ ਇਹ ਹੈ ਕਿ ਅਸੀਂ ਉਹ ਗੱਲ ਛੋਟੇ ਹੁੰਦੇ ਸੀ ਕਿ ਛੱਡ ਦੋ ਉਸ ਗੱਲ ਨੂੰ, ਉਹ ਹੁਣ ਅੱਜ ਦੀ ਡੇਟ ਚ ਬੰਦਾ ਕਹਿੰਦਾ ਜੀ ਮੈਨੂੰ ਯਾਦ ਰੱਖਣ ਦੀ ਜ਼ਰੂਰਤ ਕੀ ਹੈ ਕਿ ਹੰਗਰੀ ਦੀ ਬੁਡਾਪੈਸਟ ਹੈ ਜਾਂ ਰੋਮਾਨੀਆ ਦੀ ਬੁਕਾਰੈਸਟ ਹੈ ਨਾ? ਉਹ ਕਹਿੰਦੇ ਅੱਜ ਕੱਲ ਸਾਰਾ ਕੁਝ ਜਿਹੜਾ ਹੈ ਉਹ ਗੂਗਲ ਤੇ ਅਵੇਲੇਬਲ ਹੈ, ਸੋ ਉਹਨੂੰ ਯਾਦ ਰੱਖਣ ਦੀ ਰੱਟਾ ਮਾਰਨ ਦੇ ਕੋਈ ਨੰਬਰ ਨਹੀਂ ਹੈ ਰੱਟਾ ਉਹ ਤੇ। ਲੇਕਿਨ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹ ਵਾਸਟ ਮੈਜੋਰਿਟੀ ਚ ਇਸ ਤਰ੍ਹਾਂ ਬਣਿਆ ਹੋਇਆ ਹੈ ਕਿ ਉਹ ਕਿੰਨਾ ਕੁ ਅਸੀਂ ਇਨੋਵੇਸ਼ਨ ਨੂੰ ਇਨਕਰੇਜ ਕਰਦੇ ਹਾਂ, ਕਿੰਨਾ ਕੁ ਅਸਲੀ ਇੰਟੈਲੀਜੈਂਸ ਨੂੰ ਇਨਕਰੇਜ ਕਰਦੇ ਹਾਂ, ਕਿੰਨੀ ਕੁ ਆਊਟ ਆਫ ਬਾਕਸ ਥਿੰਕਿੰਗ ਨੂੰ ਇਨਕਰੇਜ ਕਰਦੇ ਹਾਂ। ਉਹ ਰੱਟਾ ਸਿਸਟਮ ਦੇ ਨੰਬਰ ਹੈ ਰੱਟਾ ਸਿਸਟਮ ਦੇ, ਤੁਸੀਂ ਰੱਟ ਕੇ ਚਲੇ ਗਏ ਕੋਈ ਚੀਜ਼, ਰੱਟਾ ਲਗਾ ਲਿਆ ਤੁਸੀਂ, ਉਹ ਲਗਾਤਾਰ ਤੇ ਜਿਹੜੇ ਉਸੇ ਹਿਸਾਬ ਨਾਲ ਨੰਬਰ ਮਿਲਦੇ ਨੇ ਉਸ ਸਿਸਟਮ ਨੂੰ ਚੇਂਜ ਕਰਨ ਦੀ ਜ਼ਰੂਰਤ ਹੈ ਅੱਜ ਦੇ ਦੌਰ ਚ, ਜਿਹੜਾ ਤੁਸੀਂ ਵੀ ਕਿਹਾ ਹੁਣ ਕਿ ਤੁਸੀਂ ਕੋਈ ਨਵੀਂ ਚੀਜ਼ ਹੁਣ ਦੇਖੋ।
ਹੈਲੋ,
ਹਾਂਜੀ ਹਾਂਜੀ, ਕੋਈ
ਮੈਂ ਕਿਹਾ ਉਹਨੇ ਨਵੀਂ ਚੀਜ਼ ਮੈਨੂੰ ਦੱਸੀ ਗੱਲ, ਕਹਿੰਦੀ ਯੂ ਆਰ ਏ ਵਿਕਟੋਰੀਆ ਕਿਡ। ਮੈਂ ਕਿਹਾ ਵਿਕਟੋਰੀਆ ਕਿਡ ਕੀ ਹੁੰਦਾ? ਕਹਿੰਦੀ ਯੂ ਆਰ ਗਰੋਨ ਅਪ ਇਨ ਵਿਕਟੋਰੀਆ ਏਰਾ।
ਅੱਛਾ,
ਅੱਜ ਕੱਲ ਨੀ ਉਹ ਚੱਲਦਾ ਕੰਮ? ਮੈਂ ਕਿਹਾ ਮੈਂ ਬਹੁਤ ਹੈਰਾਨ ਹੋਇਆ ਜਦੋਂ, ਮੈਨੂੰ ਤਾਂ ਪਰੇਸ਼ਾਨ ਹੋਇਆ ਉਸਦਾ। ਮੈਂ ਕਿਹਾ ਇਹ ਕਿਹੜੇ ਕਿੱਧਰ ਵੱਧ ਰਹੇ ਹਾਂ ਆਪਾਂ? ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਸਾਰਾ ਚੇਂਜ ਹੋਊਗਾ, ਐਂਡ ਵੀ ਵਿਲ ਵਿਟਨੈਸ ਦਾ ਚੇਂਜ।
ਡੈਫੀਨੇਟਲੀ ਅਸੀਂ ਬਿਲਕੁਲ ਵਿਕਟੋਰੀਅਨ ਐਰਾ ਦੇ ਵਿੱਚ ਹੀ ਹਜੇ ਅਸੀਂ ਹੈਗੇ ਹਾਂ। ਜਿਹੜੇ ਸਾਡੇ ਆਉਣ ਵਾਲੇ ਬੱਚੇ ਨੇ, ਪ੍ਰਮਾਤਮਾ ਸੁਖ ਰੱਖੇ, ਦੇ ਆਰ ਵੈਰੀ ਸ਼ਾਰਪ, ਵੈਰੀ ਇੰਟੈਲੀਜੈਂਟ, ਔਰ ਉਹ ਜਿਹੜੇ ਬੱਚੇ ਨੇ ਉਹ ਸਾਇੰਸ, ਇਨੋਵੇਸ਼ਨ, ਬਿਲਕੁਲ ਬੱਚਿਆਂ ਨੂੰ ਇਸੇ ਚੀਜ਼ ਨਾਲ ਜੋੜੋ, ਸਾਇੰਸ ਦੇ ਨਾਲ, ਇਨੋਵੇਸ਼ਨ ਦੇ ਨਾਲ, ਜਦੋਂ ਅਸੀਂ ਇਸ ਚੀਜ਼ ਨਾਲ ਜੋੜਾਂਗੇ ਤੇ ਉਹਦਾ ਅਸਰ ਬਿਲਕੁਲ ਨਜ਼ਰ ਆਏਗਾ। ਹਰਪਾਲ ਸਾਹਿਬ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਹਾਂਜੀ ਇਕਬਾਲ ਜੀ, ਤੁਸੀਂ ਆਉਂਦੇ ਰਹੋ। ਇਕਬਾਲ ਜੀ, ਗੋ ਅਹੈਡ।
Good morning, sir, and good morning to everyone.
Good morning, sir.
Thank you. Yudhi ji, main hui tarah review tune on kita. The topic, Harpal sahab ne jehdi gal kiti, main sir thoda jage vadhana chahanga. Asal vich, sir, Canadian jehda sada basic education da system hai, kyunki meri aapki betiyan vi hale under grade 10 hain, dono beta mera te university vich hai, aur main ਮਤਲਬ ਮੈਨੂੰ ਇਹ ਚੀਜ਼ ਕਦੇ ਕਦੇ ਸਮਝ ਨਹੀਂ ਆ ਰਹੀ ਕਿ ਮੈਂ ਕੱਲ ਆਪਣੀ ਬੱਚੀ ਨੂੰ ਲੈਟਸ ਸਪੋਜ਼ ਹੋਮਵਰਕ ਕਰਵਾ ਰਿਹਾ ਸੀ, ਸ਼ੀ ਇਜ਼ ਇਨ ਗ੍ਰੇਡ 5, ਪ੍ਰੋਪਰ ਫ੍ਰੈਕਸ਼ਨ, ਇੰਪ੍ਰੋਪਰ ਫ੍ਰੈਕਸ਼ਨ, ਰਾਈਟ, ਹਾਊ ਟੂ ਐਡ ਅ ਪ੍ਰੋਪਰ ਫ੍ਰੈਕਸ਼ਨ, ਹਾਊ ਟੂ ਕਨਵਰਟ ਈ ਮਿਕਸ ਫ੍ਰੈਕਸ਼ਨ ਟੂ ਇੰਪ੍ਰੋਪਰ ਫ੍ਰੈਕਸ਼ਨ ਐਂਡ ਦੈਨ ਐਡ ਦੈਮ। ਔਰ ਜਿਸ ਸਮੇਂ ਨੂੰ ਕਰਵਾ ਰਿਹਾ ਸੀ ਯੁਧਵੀਰ ਜੀ, ਤੇ ਸੱਚੀ ਗੱਲ ਹੈ ਮੈਨੂੰ ਆਪਣਾ ਵਕਤ ਯਾਦ ਆ ਰਿਹਾ ਸੀ ਯਾਰ ਕਿ ਅਸੀਂ ਵੀ ਤਾਂ ਇਹ ਕੁਝ ਕਰਦੇ ਸੀ। ਯਾਨੀ ਅਸੀਂ ਹੁਣ ਪਾਕਿਸਤਾਨ ਦੀ ਮੈਂ ਗੱਲ ਕਰਾਂ, ਅਸੀਂ ਆਪਣੀ ਟਰਨ ਯੂਜ ਕਰਦੇ ਸਾਂ, ਜ਼ਾਹਿਰ ਹੈ ਮੈਕਸ ਫ੍ਰੈਕਸ਼ਨ ਵਗੈਰਾ ਤੇ ਅਸੀਂ ਯੂਜ ਨਹੀਂ ਕਰਦੇ, ਅਸੀਂ ਤੇ ਹੋਰ ਕੋਈ ਟਰਨ ਯੂਜ ਕਰਦੇ ਸਾਂ, ਉਹਦਾ ਟਰਨ ਮੇਰੇ ਮਾਇੰਡ ਚ ਵੀ ਨਹੀਂ ਆ ਹੁਣ। ਲੇਕਿਨ ਆਨ ਉਸ ਕੁਸ਼ਚਨ ਤੇ ਅਸੀਂ ਤਾਂ ਕਿਸਮ, ਫਿਰ ਮੈਂ ਉਸ ਤੇ ਹੋਰ ਹੋਮਵਰਕ ਵਗੈਰਾ ਵੀ ਦੇਖਦਾ ਬੱਚੀ ਦਾ। ਤੁਸੀਂ ਹੁਣ ਜਿਹੜੀ ਇਨੋਵੇਸ਼ਨ ਦੀ ਗੱਲ ਕਰ ਰਹੇ ਹੋ, ਨੋ ਡਾਊਟ ਅਬਾਊਟ ਦੈਟ, ਸਾਨੂੰ ਇਹ ਚੀਜ਼ ਥੋੜਾ ਜਿਹਾ ਆਪਣੇ ਆਪ ਤੋਂ ਵੀ ਕੁਸ਼ਚਨ ਕਰਨਾ ਪਏਗਾ ਕਿ ਕਿਆ ਜਿਹੜਾ ਕੈਨੇਡੀਅਨ ਬੇਸਿਕ ਐਜੂਕੇਸ਼ਨ ਸਟਰਕਚਰ ਹੈ ਇਹਨਾਂ ਦਾ, ਇਹ ਕਿਆ ਮਾਡਰਨ ਈਰਾ ਨੂੰ ਮੀਟ ਕਰ ਰਿਹਾ? ਜਾਂ ਆਈ ਮੀਨ ਸਾਡੇ ਬੱਚੇ ਵੀ ਜਾ ਕੇ ਆਉਣ ਵਾਲੇ ਟਾਈਮ ਵਿੱਚ ਮਾਡਰਨ ਯੂਰਪੀਅਨ ਕੰਟਰੀਜ਼ ਦੇ ਨਾਲ ਕੰਪੀਟ ਨਹੀਂ ਕਰ ਸਕਣਗੇ? ਮੇਰਾ ਇਹ ਆਪਣੇ ਆਪ ਦਾ ਸਵਾਲ ਹੈ, ਕਿਉਂਕਿ ਜਿਸ ਟਾਈਮ ਉਹਦਾ ਕਰਿਕੁਲਮ ਦੇਖਦਾ ਬੱਚੀ ਦਾ, ਉਹਨੂੰ ਉਹਦੇ ਮੈਥ ਤੇ ਕੁਸ਼ਚਨ ਦੇਖਦਾ ਤੇ ਮਿਹਨਤ ਨੇ, ਔਰ ਫਿਰ ਤੁਸੀਂ ਗੱਲ 100% ਕੀ ਹੈ, ਔਰ ਮੈਂ ਖੁਦ ਕਦੇ ਕਦੇ ਫੀਲ ਕਰਦਾ ਕਿ ਜੋ ਅਸੀਂ ਮੈਥ ਪੜਿਆ ਸੀ ਜਾਂ ਜੋ ਬੱਚੇ ਹੁਣੇ ਪੜ੍ਹ ਰਹੇ ਮਿਕਸ ਫ੍ਰੈਕਸ਼ਨ ਔਰ ਇੰਪ੍ਰੋਪਰ ਫ੍ਰੈਕਸ਼ਨ, ਇਹਦੀ ਐਪਲੀਕੇਬਿਲਿਟੀ ਪ੍ਰੈਕਟੀਕਲ ਕਿੰਨੀ ਹੈ ਮੈਂ ਆਉਣ ਵਾਲੇ ਟਾਈਮ ਦੇ ਅੰਦਰ? ਅੱਜ ਕੱਲ ਤੇ ਜਿਹੜੇ ਆਰਟੀਫਿਸ਼ਲ ਇੰਟੈਲੀਜੈਂਸ ਨੇ ਜਿਹੜੇ ਐਪ ਕ੍ਰੀਏਟ ਕਰ ਦਿੱਤੇ ਨੇ, ਚੈਟ ਜੀਪੀਟੀ ਮੈਂ ਨਹੀਂ ਸੀ ਯੂਜ ਕਰਦਾ, ਲੇਕਿਨ ਪਿਛਲੇ ਦਿਨਾਂ ਮੈਂ ਕੋਰਸ ਕਰ ਰਿਹਾ ਸੀ ਤੇ ਮੈਨੂੰ ਜ਼ਰੂਰਤ ਪੈ ਗਈ, ਮੇਰੇ ਬੇਟੇ ਨੇ ਉਹਨੂੰ ਪੇ ਕਰਦਾ ਪਰ ਮੰਥ, ਤਾਂ ਉਹਨੇ ਉਹ ਲੈ ਆਓ। ਉਸ ਤੋਂ ਬਾਅਦ ਮੈਂ ਤੇ ਪਹਿਲੀ ਦਫ਼ਾ ਯੂਜ ਕੀਤਾ ਯੁਵੀਰ ਜੀ, ਐਂਡ ਆਈ ਵਾਜ਼ ਸੋ ਸਰਪ੍ਰਾਈਜ਼ ਯਾਰ ਕਿ ਉਹ ਕਿਸ ਤਰ੍ਹਾਂ ਮੇਰੇ ਨਾਲ ਕਮਿਊਨੀਕੇਟ ਕਰ ਰਿਹਾ ਉਹ ਜਿਸ ਤਰ੍ਹਾਂ ਹਿਊਮਨ ਕਮਿਊਨੀਕੇਟ ਕਰਦਾ, ਇਸ ਨਾਲ ਤੁਹਾਡੇ ਨਾਲ ਕਮਿਊਨੀਕੇਟ ਕਰਦਾ, ਔਰ ਪਤਾ ਨੀ ਕਿੱਥੋਂ ਕਿੱਥੋਂ ਰਿਸਰਚ ਕਰਕੇ ਤੁਹਾਨੂੰ ਆਨਸਰ ਦੇ ਦਿੰਦਾ, ਤੇ ਬੰਦਾ ਹੈਰਾਨ ਹੋ ਜਾਂਦਾ ਯਾਰ ਕਿ ਇਹ ਚੀਜ਼ਾਂ ਤਾਂ ਫਿਰ ਸਾਰੀਆਂ ਇਰਰੈਲੀਵੈਂਟ ਹੋ ਰਹੀਆਂ ਨੇ। ਇਹ ਰੱਟੇ ਮਾਰਨਾ ਜਿਹੜਾ ਤੁਸੀਂ ਕਹਿ ਰਹੇ ਹੋ, ਅਸੀਂ ਖੁਦ ਬੜੇ ਰੱਟੇ ਮਾਰੇ ਜੀ, ਮੈਨੂੰ ਯਾਦ ਹੈ ਜਿਸ ਤਰ੍ਹਾਂ ਸਾਡਾ ਪ੍ਰੀ ਮੈਡੀਕਲ ਸੀ ਪਾਕਿਸਤਾਨ, ਤੁਹਾਡਾ ਤਾਂ ਖੈਰ ਪਲੱਸ ਟੂ ਕਹਿੰਦੇ ਹੋ, ਅਸੀਂ ਐਫ ਏ ਬੀ ਏ ਐਫ ਐਸ ਸੀ ਔਰ ਐਫ ਏ ਕਹਿੰਦੇ ਆ, ਤੇ ਸਾਡੇ ਆ ਗ੍ਰੇਡ 11 ਔਰ 12 ਦੇ ਇਕੱਠੇ ਇਗਜ਼ਾਮ ਹੋ ਗਏ ਸਨ, ਤੇ ਮੇਰਾ ਉਸ ਟਾਈਮ ਪ੍ਰੀ ਮੈਡੀਕਲ ਸੀ ਬਾਇਓਲੋਜੀ ਕੈਮਿਸਟਰੀ ਫਿਜਿਕਸ, ਬਾਇਓਲੋਜੀ ਦੀਆਂ ਦੋਨੋਂ ਬੁੱਕਾਂ ਯਾਨੀ ਗ੍ਰੇਡ 11 ਔਰ ਗ੍ਰੇਡ 12 ਦੀਆਂ ਅਸੀਂ ਜ਼ੁਬਾਨੀ ਯਾਦ ਕੀਤੀਆਂ ਸਨ ਸਾਰਾ, ਇੱਕੋ ਦਿਨ ਪੇਪਰ ਹੋਇਆ ਸੀ ਤੇ ਉਹ ਪਾਣੀਆਂ ਅਸੀਂ ਕੋਟ ਲੈਂਦੇ ਸੀ ਉਹਨੂੰ ਦਿਮਾਗ, ਉਹਦਾ ਯੂਜ਼ ਕਿਤਨਾ ਕੁਝ ਹੋਇਆ ਆਉਣ ਵਾਲੇ ਟਾਈਮ ਵਿੱਚ। ਹੁਣ ਜਿਸ ਤਰ੍ਹਾਂ ਸਭ ਦੁਨੀਆਂ ਦੇ ਅੰਦਰ ਤਬਦੀਲੀਆਂ ਆ ਰਹੀਆਂ, ਜਿਸ ਤਰ੍ਹਾਂ ਇਹ ਆਰਟੀਫਿਸ਼ਲ ਇੰਟੈਲੀਜੈਂਸ ਦੁਨੀਆਂ ਨੂੰ ਆਪਣੇ ਨਰਗੇ ਚ ਲੈ ਰਹੀ ਹੈ, ਤੇ ਜਿਸ ਤਰ੍ਹਾਂ ਇਹ ਜੌਬਾਂ ਜਾ ਰਹੀਆਂ ਆਉਣ ਵਾਲੇ ਟਾਈਮ ਵਿੱਚ ਉਹ ਹੋਰ ਜਾਣਗੀਆਂ, ਇਹ ਜਿਹੜੇ 7 ਬਿਲੀਅਨ ਲੋਕ ਹਨ ਦੁਨੀਆਂ ਦੇ ਅੰਦਰ, ਇਹਨਾਂ ਨੂੰ ਫੀਡ ਕੌਣ ਕਰੇਗਾ ਜੀ? ਇਹ ਵੀਰ ਜੀ ਮੈਂ ਤਾਂ ਇਹ ਚੀਜ਼ ਜਿਹੜੀ ਹੈ ਸੋਚ ਸੋਚ ਕੇ ਮੈਂ ਹੈਰਾਨ ਹੁੰਦਾ। ਠੀਕ ਹੈ, ਇਲਾਨ ਮਸਕ ਸਾਹਿਬ ਇੱਕ ਦੋਸਤੀ ਦੁਨੀਆਂ ਚ ਰਹਿਣ ਵਾਲੇ ਬੰਦੇ, ਉਹਨਾਂ ਦਾ ਮਾਇੰਡ ਸੁਪਰ ਹਿਊਮਨ ਬੀਇੰਗ ਆ, ਉਹ ਕਿਸੇ ਹੋਰ ਤਰੀਕੇ ਨਾਲ ਸੋਚ ਰਿਹਾ ਹੋਣਾ। ਹੁਣ ਅੱਜ ਕੱਲ੍ਹ ਤੇ ਸਰ ਟਰੰਪ ਸਾਹਿਬ ਦੀ ਐਡਮਿਨਿਸਟ੍ਰੇਸ਼ਨ ਵਿੱਚ ਵੀ ਆ ਜਾਏਗਾ, ਤੁਹਾਨੂੰ ਤਾਂ ਪਾਵਰ ਵੀ ਮਿਲ ਜਾਏਗੀ। ਔਰ ਅੱਛੀ ਗੱਲ ਹੈ, ਇਨੋਵੇਸ਼ਨ ਵਾਲੀ ਦੁਨੀਆਂ ਅੱਗੇ ਨਿਕਲੇਗੀ, ਬਟ ਪ੍ਰੋਬਲਮ ਇਹ ਹੈ ਸਰ ਕਿ ਆਈ ਡੋਂਟ ਨੋ, ਮੈਂ ਇੱਕ ਦਿਨ ਇੱਕ ਆਰਟੀਕਲ ਪੜ੍ਹਿਆ ਸੀ ਸਰ, ਯੂਨੀਵਰਸਲ ਇਨਕਮ ਦਾ ਕਾਨਸੈਪਟ ਆਏਗਾ ਆਉਣ ਵਾਲੇ ਟਾਈਮ ਵਿੱਚ, ਕਿ ਜਿਸ ਤਰ੍ਹਾਂ ਦਾ ਸਾਰਾ 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 ਡਾਟਾ ਹਰ ਬੰਦੇ ਦਾ ਇਹਨਾਂ ਕੋਲ ਆ ਗਿਆ, ਸਪੈਸ਼ਲੀ ਇਹਨਾਂ ਵੈਸਟਰਨ ਕੰਟਰੀਜ਼ ਦੇ ਅੰਦਰ, ਸੋ ਉਹਨਾਂ ਨੂੰ ਇਹ ਪਤਾ ਕਿ ਇੱਕ ਫੈਮਿਲੀ ਦਾ ਪਰਟੀਕੁਲਰ ਖਰਚਾ ਕਿਤਨਾ, ਅਗਰ ਉਹਦੇ 3 ਬੱਚੇ, 2 ਹਸਬੈਂਡ ਵਾਈਫ ਹਨ, ਇੱਕ ਕਿਰਾਏ ਦੇ ਘਰ ਚ ਰਹਿ ਰਹੇ, ਇੱਕ ਗੱਡੀ ਆ ਉਹਨਾਂ ਕੋਲ, ਤੇ ਉਹਨਾਂ ਦਾ ਮੰਥਲੀ ਖਰਚਾ ਕਿਤਨਾ? ਆਫਟਰ ਕੋਵਿਡ ਤਾਂ ਖੈਰ ਹਰ ਚੀਜ਼ ਇਹਨਾਂ ਕੋਲ ਆ ਗਈ ਹੈ, ਕੋਈ ਜਿਹੜਾ ਕੋਈ ਡਾਟਾ ਮਿਸਿੰਗ ਐਸੀ ਉਹ ਵੀ ਇਹਨਾਂ ਕੋਲ ਆ ਗਿਆ। ਸੋ ਇੱਕ ਉਹ ਜਿਹੜਾ ਕਾਨਸੈਪਟ ਮੈਂ ਪੜਿਆ ਸੀ ਉਹਦੇ ਅੰਦਰ ਇਹ ਸੀ ਕਿ ਯੂਨੀਵਰਸਲ ਇਨਕਮ ਦਾ ਕਾਨਸੈਪਟ ਹੋਏਗਾ, ਹਰ ਬੰਦੇ ਇਹ ਬੈਂਕ ਅਕਾਊਂਟ ਵਗੈਰਾ, ਸੇਵਿੰਗ ਅਕਾਊਂਟ ਵਗੈਰਾ ਸਭ ਖਤਮ ਹੋ ਜਾਣਗੇ, ਔਰ ਹਰ ਬੰਦੇ ਨੂੰ ਖਾਸ ਨੈਟ ਇਨਕਮ ਜਿਹੜੀ ਹੈ ਉਹ ਦੇ ਦਿੱਤੀ ਜਾਏਗੀ, ਜਿਹਦੇ ਉੱਤੇ ਉਹ ਸਰਵਾਈਵ ਕਰੇਗਾ। ਉਹ ਲੋਕ ਜਿਹੜੇ ਕਿ ਇਸ ਮਾਡਰਨ ਦੁਨੀਆਂ ਦੇ ਅੰਦਰ ਕੋਈ ਕੰਮ ਕਰਨ ਦੇ, ਯਾਨੀ ਉਹਨਾਂ ਦੀ ਐਪਲੀਕੇਬਿਲਟੀ ਨਹੀਂ ਹੋਏਗੀ, ਅਦਰਵਾਈਜ਼ ਤੇ ਸਾਰਾ ਕੰਮ ਅਗਰ ਏ ਆਈ ਨੇ ਲੈ ਲੈਣਾ, ਸਾਰਾ ਕੰਮ ਰਿਮੋਟ ਨੇ ਲੈ ਲੈਣਾ, ਤੇ ਇਹ ਫਰ 7 ਬਿਲੀਅਨ ਹਿਊਮਨ ਸਨ, ਔਰ ਏਜ ਦਿਨ ਬ ਦਿਨ ਵਧਦੀ ਜਾ ਰਹੀ ਹੈ, ਜ਼ਿਆਦਾ ਮੈਡੀਕਲ ਸਾਇੰਸ ਤਰੱਕੀ ਕਰ ਰਹੀ ਹੈ, ਤੇ ਇਹਨਾਂ ਕੰਟਰੀਜ਼ ਦੇ ਅੰਦਰ ਤੇ ਏਜ ਕਹਿ ਰਹੇ ਨੇ ਕਿ ਸਾਡੀ ਏਜ ਵਧ ਰਹੀ ਹੈ, ਤੇ ਇਹ ਜੀ ਆਉਣ ਵਾਲਾ ਟਾਈਮ ਤੇ ਮਿਲ ਤੇ ਸੱਚੀ ਗੱਲ ਹੈ, ਆਈ ਮੀਨ ਕਿਉਂਕਿ ਸਾਡਾ ਮਾਇੰਡ ਨਹੀਂ ਹੈ ਉਤਨਾ ਕਿ ਅਸੀਂ ਇਸ ਚੀਜ਼ਾਂ ਨੂੰ ਸੋਚ ਸਕੀਏ ਜਾਂ ਦੇਖ ਸਕੀਏ, ਕਿਉਂਕਿ ਹਮੇਸ਼ਾ ਅਸੀਂ ਲੋਕ ਚੇਂਜ ਨੂੰ ਰਜਿਸਟ ਕਰਦੇ ਹਾਂ, ਔਰ ਚੇਂਜ ਨੂੰ ਐਕਸੈਪਟ ਕਰਨ ਵਿੱਚ ਅਸੀਂ ਲੋਕ ਜਿਹੜੇ ਸਾਊਥ ਏਸ਼ੀਅਨ ਆ ਥੋੜੇ ਜਿਹੇ ਅਸੀਂ ਰਜਿਸਟ ਕਰਦੇ ਹਾਂ। ਆਈ ਡੋਂਟ ਨੋ ਕਿ ਆਉਣ ਵਾਲਾ ਵਕਤ ਕਿਸ ਤਰ੍ਹਾਂ ਹੋਏਗਾ, ਬਟ ਅਗਰ ਤੁਸੀਂ ਕੈਨੇਡੀਅਨ ਐਜੂਕੇਸ਼ਨ ਸਿਸਟਮ ਦੀ ਗੱਲ ਕਰੋ, ਮੈਂ ਆਖਰੀ ਗੱਲ ਕਹਾਂਗਾ, ਤੇ ਜੋ ਸਟਰਕਚਰ ਚੱਲ ਰਿਹਾ ਕਰੰਟ, ਮੇਰਾ ਜਿਤਨਾ ਛੋਟਾ ਮੋਟਾ ਨੌਲੇਜ ਹੈ, ਮੈਂ ਤੇ ਇਤਨਾ ਜ਼ਿਆਦਾ ਇਸ ਚੀਜ਼ ਤੋਂ ਹੈਪੀ ਨਹੀਂ ਹਾਂ ਸਰ ਕਿ ਇਹ ਇਹਨਾਂ ਨੇ ਕੈਰੀਕੁਲਮ ਦੇ ਅੰਦਰ ਉਹ ਚੀਜ਼ਾਂ ਇਨਕਲਕੇਟ ਕੀਤੀਆਂ ਜਿਹੜੀਆਂ ਕਿ ਆਉਣ ਵਾਲੇ ਵਕਤ ਦੇ ਅੰਦਰ ਬੱਚਿਆਂ ਨੂੰ ਹੈਲਪ ਕਰਨਗੀਆਂ, ਜਿਹੜੀਆਂ ਮਾਡਰਨ ਦੌਰ ਦੀਆਂ ਨੀਡਸ ਹਨ ਉਹਨਾਂ ਨੂੰ ਮੀਟ ਕਰਨ ਵਾਸਤੇ, ਸਪੈਸ਼ਲੀ ਜਿਹੜੀ ਇਹਨਾਂ ਦਾ ਯੂਨੀਵਰਸਿਟੀ ਦਾ ਸਟਰਕਚਰ ਹੈ, ਦੈਟ ਇਜ਼ ਗੁੱਡ, ਕਿਉਂਕਿ ਮੈਂ ਆਪਣੇ ਬੇਟੇ ਨੂੰ ਦੇਖਿਆ ਕਿ ਉਸਨੇ ਕਿਸ ਤਰ੍ਹਾਂ ਗ੍ਰੇਡ 12 ਤੋਂ ਬਾਅਦ ਕਿਸ ਤਰ੍ਹਾਂ ਜੰਪ ਕੀਤਾ, ਉਹਨੇ ਪਹਿਲੇ 2 ਸਾਲ ਬਹੁਤ ਮੁਸ਼ਕਲ ਸਨ ਉਸ ਵਾਸਤੇ, ਬਟ ਆਫਟਰ ਦੈਟ ਹੀ ਜੰਪ, ਔਰ ਬਹੁਤ ਅਚਾਨਕ ਪ੍ਰੈਸ਼ਰ ਪਿਆ ਉਸਦੇ ਉਹ, ਲੇਕਿਨ ਇਹਨਾਂ ਦਾ ਬੇਸਿਕ ਸਟਰਕਚਰ ਹੈ ਨਾ ਯੁਵੀਰ ਜੀ, ਮੈਨੂੰ ਨਹੀਂ ਲੱਗਦਾ ਕਿ ਉਹ ਬੇਸਿਕ ਸਟਰਕਚਰ ਇਹਨਾਂ ਦਾ ਆਪਕੋ ਇਤਨਾ ਕੰਪੈਟੇਬਲ ਹੈ, ਅਗਰ ਤੁਸੀਂ ਯੂਰਪੀਅਨ ਕੰਟਰੀ ਨਾਲ ਕੰਪੈਰੀਜ਼ਨ ਕਰੋ ਤੇ, ਇਸ ਉੱਤੇ ਮੈਂ ਤੁਹਾਡੇ ਵਿਚਾਰ ਜ਼ਰੂਰ ਚਾਹਾਂਗਾ ਸਰ। ਥੈਂਕ ਯੂ ਸੋ ਮਚ।
ਥੈਂਕ ਯੂ। ਮੈਂ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਹੋਇਆਂ ਬੜੇ ਇੰਪੋਰਟੈਂਟ ਪੁਆਇੰਟ ਤੁਸੀਂ ਹਾਈਲਾਈਟ ਕੀਤੇ ਨੇ, ਮੈਂ ਇਹੀ ਕਹਾਂਗਾ ਕਿ ਆਰਟੀਫਿਸ਼ਲ ਇੰਟੈਲੀਜੈਂਸ ਜਿਹੜੀ ਆ ਰਹੀ ਹੈ ਬਿਲਕੁਲ ਆਫਟਰ ਇੰਟਰਨੈਟ, ਕਿਉਂਕਿ ਇੰਟਰਨੈਟ ਮੈਂ ਸਮਝਦਾ ਹਾਂ ਕਿ ਇੱਕ ਬਹੁਤ ਬੜੀ ਰੈਵੋਲਿਊਸ਼ਨ ਆਈ ਹੈ ਪਿਛਲੇ, ਜੇ ਅਸੀਂ 100 ਸਾਲ ਦੀ ਗੱਲ ਕਰੀਏ, ਵਨ ਆਫ ਦਾ ਬਿਗੈਸਟ ਰੈਵੋਲਿਊਸ਼ਨ ਇਜ਼ ਇੰਟਰਨੈਟ। ਅੱਜ ਇੰਟਰਨੈਟ ਜਿਹੜੀ ਹੈ ਉਹ ਦੁਨੀਆਂ ਦੇ ਹਰ ਐਸਪੈਕਟ ਆਫ ਲਿਵਿੰਗ ਨੂੰ ਪ੍ਰਭਾਵਿਤ ਕਰ ਰਹੀ ਹੈ ਇੰਟਰਨੈਟ ਜਿਹੜਾ। ਇਸੇ ਤਰ੍ਹਾਂ ਇੰਟਰਨੈਟ ਤੋਂ ਬਾਅਦ ਜਿਹੜੀ ਅਗਲੀ ਸਭ ਤੋਂ ਬੜੀ ਰੈਵੋਲਿਊਸ਼ਨ ਹੈ ਉਹ ਮੈਂ ਸਮਝਦਾ ਹਾਂ ਕਿ ਉਹ ਆਰਟੀਫਿਸ਼ਲ ਇੰਟੈਲੀਜੈਂਸ ਹੈ। ਔਰ ਜਿਸ ਤਰ੍ਹਾਂ ਇੰਟਰਨੈਟ ਦੇ ਅਗੇਨ ਇਟਸ ਅ ਡਬਲ ਐਜ ਸਵਰਡ, ਫਾਇਦੇ ਵੀ ਹੈ ਨੁਕਸਾਨ ਵੀ ਹੈ ਇੰਟਰਨੈਟ ਦੇ, ਇਸੇ ਤਰ੍ਹਾਂ ਜਿਹੜਾ ਆਰਟੀਫਿਸ਼ਲ ਇੰਟੈਲੀਜੈਂਸ ਉਹਦੇ ਫਾਇਦੇ ਵੀ ਹੋਣਗੇ ਕਾਫੀ, ਔਰ ਉਹਦਾ ਡੈਫੀਨੇਟਲੀ ਕੁਝ ਚੈਲੇਂਜਸ ਵੀ ਹੋਣਗੇ ਆਰਟੀਫਿਸ਼ਲ ਇੰਟੈਲੀਜੈਂਸ ਦੇ। ਹਾਊ ਡੂ ਵੀ ਕੀਪ ਆਰਸੈਲਵਸ ਅਬ੍ਰੈਸਟ ਵਿਦ ਦ ਚੇਂਜਿੰਗ ਟਾਈਮਸ, ਵਿਦ ਦ ਚੇਂਜ ਇਨ ਚੇਂਜਸ ਬੀਂਗ ਬਰੋਟ ਬਾਈ ਆਰਟੀਫਿਸ਼ਲ ਇੰਟੈਲੀਜੈਂਸ, ਸਾਨੂੰ ਪਹਿਲਾਂ ਤਾਂ ਇਹਦੇ ਤੇ ਕੰਮ ਕਰਨਾ ਪਏਗਾ, ਔਰ ਅਸੀਂ ਇਹਨੂੰ ਆਪਣੇ ਬੈਨੀਫਿਟ ਲਈ ਜਾਂ ਹੋਰ ਵਧੀਆ ਕਿਸ ਤਰ੍ਹਾਂ ਤਿਆਰ ਹੋ ਸਕਦੇ ਹਾਂ ਉਹ ਉਹਦੇ ਤੇ ਸਾਨੂੰ ਕੰਮ ਕਰਨਾ ਪਏਗਾ। ਔਰ ਇਹਦੋਂ ਟੈਕਨੋਲੋਜੀ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ, ਨੋ ਡਾਊਟ ਜੋਬਸ ਤੇ ਅਸਰ ਪਏਗਾ, ਬਿਜ਼ਨਸਿਸ ਤੇ ਅਸਰ ਪਏਗਾ ਹੀ ਪਏਗਾ, ਲੇਕਿਨ ਅਸੀਂ ਇਹਦੇ ਬਹੁਤ ਸਾਰੇ ਫਾਇਦੇ ਵੀ ਲੈ ਸਕਦੇ ਹਾਂ, ਮੇਰਾ ਇਹ ਮੰਨਣਾ ਹੈ। ਦੂਸਰੀ ਤੁਸੀਂ ਕਿਹਾ ਕਿ ਹਾਊ ਜੋਬਸ ਜਿਹੜੀਆਂ ਜਾਣਗੀਆਂ ਜਾਂ ਹਾਊ ਵੀ ਵਿਲ ਫੀਡ 7 billion 7 ਕੀ ਜੀ ਹੁਣ ਤੇ 8 billion ਹੋ ਗਿਆ ਔਰ 8 billion ਐਂਡ ਵੀ ਆਰ ਕਾਊਂਟਿੰਗ ਸਾਡੀ ਪਾਪੂਲੇਸ਼ਨ ਜਿਹੜੀ ਹੈ ਗਲੋਬਲ ਪਾਪੂਲੇਸ਼ਨ ਹੈ 8 to 9 ਤੋਂ ਜਲਦੀ ਹੀ 10 ਹੋ ਜਾਣੀ ਹੈ ਸੋ ਇਹ ਜਿਹੜੀ ਗਲੋਬਲ ਪਾਪੂਲੇਸ਼ਨ ਹੈ ਜਿਹਨੂੰ ਅਸੀਂ ਫੀਡ ਕਰਨ ਦੀ ਗੱਲ ਕਰ ਰਹੇ ਹਾਂ ਵੀ ਕਿੱਦਾਂ ਅਸੀਂ ਕਰਾਂਗੇ ਬਿਲਕੁਲ ਅੱਜ ਵੀ ਜੇ ਅਸੀਂ ਸਾਰੇ ਇਸ ਪਾਸੇ ਸੋਚੀਏ ਤੇ ਅਸੀਂ ਅੱਜ ਵੀ ਬੜਾ ਕੁਝ ਕਰ ਸਕਦੇ ਹਾਂ ਮੈਂ ਰੈਪ ਅਪ ਕਰਾਂਗਾ ਜੀ ਅੱਜ ਦੇ ਜਿਹੜੀ ਡਿਸਕਸ਼ਨ ਆ ਹੈਡਲਾਈਨਸ ਵੀ ਕਰਨੀ ਹੈ ਬ੍ਰੇਕ ਵੱਲ ਜਾਣਾ ਹੈ ਐਂਡ ਆਈ ਐਮ ਸ਼ੋਰ ਸਾਡੇ ਮੰਨਤ ਜੀ ਸਪਾਂਸਰਸ ਵੀ ਟੇਕ ਕੇਅਰ ਕਰਨਾ ਚਾਹਣਗੇ ਮੈਂ ਸਿਰਫ ਇੰਨੀ ਗੱਲ ਕਹਿ ਕੇ ਰੈਪ ਅਪ ਕਰ ਦਿਆਂਗਾ ਕਿ ਜਿਹੜੀ ਅਸੀਂ ਗੱਲ ਕਰਦੇ ਹਾਂ ਨਾ ਫੀਡ ਕਰਨ ਦੀ ਹੰਗਰ ਦੇ ਬਿਲਕੁਲ ਚੈਲੰਜਸ ਨੇ ਸੋ ਅਸੀਂ ਤੁਹਾਨੂੰ ਦੱਸਿਆ ਹੀ ਸੀਗਾ ਕਿ ਵਾਈ ਮੀਡੀਆ ਵੱਲੋਂ ਅਸੀਂ ਯੈਸ ਵੀ ਸਪੋਰਟ ਜਿਹੜਾ ਪ੍ਰੋਗਰਾਮ ਕਰਦੇ ਹਾਂ ਸੋ ਉਹਦੇ ਤਹਿਤ ਅਸੀਂ ਇਸ ਮਹੀਨੇ ਵੀ ਔਰ ਰਿਪੋਰਟ ਅਸੀਂ ਤੁਹਾਨੂੰ ਕਿਹਾ ਸੀ ਅਸੀਂ ਦੇਵਾਂਗੇ ਕਿ ਹਰ ਮਹੀਨੇ ਔਰ ਟਾਰਗੇਟ ਇਹ ਲੈ ਕੇ ਚੱਲੀਏ ਵੀ ਜਿੱਥੇ ਜਿੱਥੇ ਕਿਤੇ ਹੰਗਰ ਦੇ ਬਾਰੇ ਕੁਛ ਹੋ ਰਿਹਾ ਤੇ ਆਪਾਂ ਉਹਨੂੰ ਜ਼ਰੂਰ ਕਰੀਏ ਸੋ ਜਿਹੜੀ ਰਿਪੋਰਟ ਹੈ ਸਾਡੀ ਇਹ ਪਹਿਲੇ ਮਹੀਨੇ ਦੀ ਇਹ ਆਪਾਂ ਨਵੰਬਰ ਚ ਐਲਾਨ ਕੀਤਾ ਸੀ ਅੱਜ ਦਸੰਬਰ ਪਹਿਲਾ ਹਫ਼ਤਾ ਹੋ ਗਿਆ ਨਵੰਬਰ ਚ ਆਪਾਂ ਐਲਾਨ ਕੀਤਾ ਸੀ ਸੋ ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ ਇੱਕ ਤੇ ਡਿਫਰੈਂਟ ਜਿਹੜੇ ਫੂਡ ਬੈਂਕਸ ਨੇ ਉਹਨਾਂ ਦੇ ਨਾਲ ਗੱਲਬਾਤ ਕਰੀਏ ਉਹਨਾਂ ਦੀਆਂ ਪ੍ਰੋਬਲਮ ਸਮਝੀਏ ਔਰ ਇਹਦੇ ਵਿੱਚ ਅਸੀਂ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੀਏ ਵੀ ਇਹ ਚੈਲੰਜ ਹੈ ਕਿ ਨੰਬਰ ਇੱਕ ਨੰਬਰ ਦੋ ਜਿਹੜੇ ਵੀ ਕੁਛ ਰੀਸੈਂਟਲੀ ਜਿਨ੍ਹਾਂ ਨੇ ਕੋਈ ਪ੍ਰੋਗਰਾਮਸ ਆਰਗੇਨਾਈਜ਼ ਕੀਤੇ ਨੇ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਆਓ ਅਸੀਂ ਤੁਹਾਨੂੰ ਸਪੋਰਟ ਕਰਦੇ ਹਾਂ ਇਹਦੇ ਵਿੱਚ ਜੋ ਕੁਛ ਵੀ ਅਸੀਂ ਕੋਈ ਯੋਗਦਾਨ ਪਾ ਸਕਦੇ ਹਾਂ ਅਸੀਂ ਕਰੀ ਜਾ ਰਹੇ ਹਾਂ ਨੰਬਰ ਦੋ ਨੰਬਰ ਤਿੰਨ ਜਿਸ ਤਰ੍ਹਾਂ ਮਾਰਟਿਨ ਮਿਡਰਿਸ ਹੁਣਾਂ ਨੇ ਇੱਕ ਪ੍ਰੋਗਰਾਮ ਰੱਖਿਆ ਸੀਗਾ ਫੂਡ ਬੈਂਕ ਦੇ ਨਾਲ ਰਿਲੇਟਡ ਉਹ ਅਸੀਂ ਹਾਈਲਾਈਟ ਕੀਤਾ ਉਹਦੇ ਲਈ ਵੀ ਅਸੀਂ ਬੇਨਤੀ ਕਰਦੇ ਹਾਂ ਔਰ ਇੱਕ ਪ੍ਰੋਗਰਾਮ ਜਿਹੜਾ ਹੈ ਜੀ ਇਨੀਸ਼ੀਏਟਿਵ ਲਾਂਚ ਕੀਤਾ ਹੈਗਾ ਚਾਰ ਪੰਜ ਵੱਖਰੇ ਵੱਖਰੇ ਗਰੁੱਪਸ ਨੇ ਮਿਲ ਕੇ ਉਹਦੇ ਵਿੱਚ ਸੰਦੀਪ ਸੰਘਾ ਸਾਹਿਬ ਉਹ ਲੀਡ ਕਰਨੇ ਇਸ ਇਨੀਸ਼ੀਏਟਿਵ ਨੂੰ ਮੈਂ ਭਜਨ ਠਿੰਡ ਸਾਹਿਬ ਆਪਣੇ ਡਿਕਸੀ ਗੁਰੂ ਘਰ ਸੇਵਾਦਾਰ ਹੁੰਦੇ ਨੇ ਹਮੇਸ਼ਾ ਉਹ ਵੀ ਇਹਦੇ ਵਿੱਚ ਨਾਲ ਨੇ ਔਰ ਐਜ਼ ਆਲਵੇਜ਼ ਸਾਡੇ ਭਰਾ ਧਰਮਪਾਲ ਸੰਧੂ ਸਾਹਿਬ ਦੇ ਨਾਲ ਹੁੰਦੇ ਹੀ ਹੁੰਦੇ ਨੇ ਰਾਜ ਨਰੂਲਾ ਸਾਹਿਬ ਸਾਡੀ ਕਮਿਊਨਿਟੀ ਦੀ ਜਾਣੀ ਪਛਾਣੀ ਸ਼ਖਸੀਅਤ ਹੈ ਉਹਨਾਂ ਨੇ ਬੜਾ ਸਹਿਯੋਗ ਦਿੱਤਾ ਇਹਦੇ ਵਿੱਚ ਮੇਜਰ ਢਿੱਲੋਂ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਹਾਂ ਮਿਸਟਰ ਸਿੰਘ ਪਿਜ਼ਾ ਦਾ ਅਸੀਂ ਧੰਨਵਾਦ ਕਰਦੇ ਹਾਂ ਔਰ ਅਨਿਲ ਅਗਰਵਾਲ ਸਾਹਿਬ ਆਪਣੇ ਏ ਆਰ ਪਲੰਬਿੰਗ ਵਾਲੇ ਔਰ ਸੰਜੀਤ ਸਿੰਘ ਆਪਣੇ